ਵਿਗੜ ਗਏ ਨੇ। ਉਸੇ ਤਰ੍ਹਾਂ ਹੀ ਹੁਣ ਲੱਗਦਾ ਹੈ ਕਿ ਚਾਈਨਾ ਦੇ ਨਾਲ ਇਹ ਸੰਬੰਧ ਸੁਧਰਦੇ ਨਜ਼ਰ ਨਹੀਂ ਆ ਰਹੇ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। 9:30 ਤੋਂ ਬਾਅਦ ਮੈਂ ਥੋੜ੍ਹਾ ਟਾਈਮ ਅੱਜ ਗੁਰਪ੍ਰੀਤ ਖਹਿਰਾ ਹੋਣਾ ਦੇ ਨਾਲ ਉਹਨਾਂ ਨੂੰ ਜ਼ਿਆਦਾ ਟਾਈਮ ਦੇਵਾਂਗਾ, ਡਿਸਕਸ ਕਰਾਂਗਾ ਥੋੜ੍ਹਾ ਜਿਹਾ ਇਮੀਗ੍ਰੇਸ਼ਨਸ ਦੀਆਂ ਜਿਹੜੀਆਂ ਨਵੀਆਂ ਪੋਲਿਸੀਜ਼ ਦੇ ਤਹਿਤ ਕਿੰਨੇ ਨੰਬਰਸ ਪੇਰੈਂਟਸ ਪੇਰੈਂਟਲ ਐਪਲੀਕੇਸ਼ਨ ਦੇ ਤਹਿਤ ਪਿਛਲੇ ਸਮੇਂ 'ਚ ਆਉਂਦੇ ਨੇ, ਕਿੰਨੇ ਇਸ ਵਾਰ ਆ ਰਹੇ ਨੇ। ਸੋ ਜਗਮੀਤ ਸਿੰਘ ਤੋਂ ਮਾਫ਼ੀ ਮੰਗ ਕੇ ਜੋ ਲਿਬਰਲ ਕੈਂਡੀਡੇਟ ਨੇ ਆਪਣਾ ਅਸਤੀਫਾ ਦਿੱਤਾ ਹੈ ਉਹਦਾ ਡਿਟੇਲ ਵੀ ਅੱਗੇ ਚੱਲ ਕੇ ਮੈਂ ਸਾਂਝਾ ਕਰਨਾ ਅਤੇ ਪੰਜਾਬ ਦੀਆਂ ਖ਼ਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਮੇਰੇ ਨਾਲ ਇਸ ਸਮੇਂ ਗੈਰੀ ਚੱਠਾ ਜੀ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ। ਉਸ ਤੋਂ ਪਹਿਲਾਂ ਮੈਂ ਇੱਕ ਰਿਕਾਰਡਡ ਸੰਦੇਸ਼ ਲੈ ਲਵਾਂ।
ਟਰੱਕ ਦੀ ਤਲਾਸ਼ ਦੇ ਵਿੱਚ ਹੋ ਤਾਂ ਨਿਊ ਮਿਲੇਨੀਅਮ ਟਰੱਕ ਸੇਲ ਸੈਂਟਰ ਤੇ ਸੰਪਰਕ ਕਰੋ 25 ਕਲਾਰਕ ਬੁਲੇਵਰਡ ਦੇ ਉੱਤੇ। ਜਸਪਾਲ ਮਾਨ ਜੀ ਦਾ ਨੰਬਰ 416-819-5152। ਕੁਝ ਹੀ ਘੰਟਿਆਂ ਵਿੱਚ ਲੋਨ ਅਪਰੂਵਡ, 100% ਲੋਅ ਰੇਟ ਦੀ ਗਰੰਟੀ, ਬੈਡ ਕ੍ਰੈਡਿਟ, ਨੋ ਪ੍ਰੋਬਲਮ। 416-819-5152।
ਬਹੁਤ ਹੋ ਗਈ ਡਰਾਈਵਰੀ ਬਾਈ, ਬਸ ਅਗਲੇ ਮਹੀਨੇ ਆਪਣਾ ਟਰੱਕ ਹੀ ਪਾ ਲੈਣਾ।
ਅੱਛਾ, ਤੇ ਟਰੱਕ ਲੋਨ?
ਉਹ ਇੰਨੀਆਂ ਕੰਪਨੀਆਂ ਨੇ, ਕਿਸੇ ਕੋਲੋਂ ਵੀ ਲੈ ਲਾਂਗੇ। 1-2% ਨਾਲ ਕੀ ਫਰਕ ਪੈਂਦਾ?
ਫਰਕ ਤਾਂ ਪੈਂਦਾ, ਜਦੋਂ ਗੱਲ ਸਹੀ ਸਲਾਹ ਦੀ ਹੋਵੇ, ਰੇਟ ਦੀ ਹੋਵੇ, ਫਰਕ ਤਾਂ ਪੈਂਦਾ। ਤੈਨੂੰ ਇਹ ਪਤਾ, ਆ 1-2% ਨਾਲ ਹੀ ਤੇਰੀਆਂ ਕਿਸ਼ਤਾਂ 'ਚ $5,000 ਤੱਕ ਦਾ ਫਰਕ ਪੈ ਸਕਦਾ?
ਸੱਚੀ? ਫੇਰ ਹੁਣ?
ਫੇਰ ਕੀ, ਪੰਜਾਬ ਸਿੰਧ ਫਾਈਨਾਂਸ ਦੇ ਗੈਰੀ ਚੱਠਾ ਨੂੰ ਫੋਨ ਕਰ, ਆਪੇ ਸਮਝ ਆ ਜਾਏਗਾ ਕਿ ਕੀ ਫਰਕ ਪੈਂਦਾ।
ਪੰਜਾਬ ਸਿੰਧ ਫਾਈਨਾਂਸ 905-440-0000, ਕਿਉਂਕਿ ਫਰਕ ਤੇ ਪੈਂਦਾ।
ਕੀ ਤੁਸੀਂ RDSP ਬਾਰੇ ਜਾਣਦੇ ਹੋ? ਇਹ ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ ਹੈ। ਇਸ ਪਲਾਨ ਵਿੱਚ ਰਜਿਸਟਰ ਹੋਣ ਤੇ ਐਲੀਜੀਬਲ ਡਿਸੇਬਲਡ ਵਿਅਕਤੀ ਲਈ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਮਦਦ, ਗ੍ਰਾਂਟ ਤੇ ਬੌਂਡ ਦੇ ਰੂਪ ਵਿੱਚ ਮਿਲਦੀ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਡਿਸੇਬਲਡ ਹੈ ਅਤੇ ਉਮਰ 49 ਸਾਲ ਤੋਂ ਘੱਟ ਹੈ ਅਤੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਲਈ ਐਲੀਜੀਬਲ ਹੈ, ਤਾਂ ਪਲਾਨ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੇਅਰ ਐਡਵਾਈਸ ਫਾਈਨੈਂਸ਼ੀਅਲ ਦੇ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਸੁਖਵਿੰਦਰ ਸਿੰਘ ਨਾਹਲ ਹੋਰਾਂ ਨਾਲ 647-951-7900।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਡਾਕਟਰ ਬਰਾੜ ਸਾਹਿਬ ਮੇਰੇ ਨਾਲ ਨੇ ਇਸ ਸਮੇਂ, ਔਰ ਜੋ ਗੱਲ ਕੀਤੀ ਹੈ ਕਿ ਦੁਨੀਆ ਭਰ ਦੇ 37 ਸਾਇੰਟਿਸਟ ਨੇ ਇਕੱਠੇ ਹੋ ਕੇ ਮੈਡੀਕਲ ਜਰਨਲ ਦੇ ਵਿੱਚ ਰਿਪੋਰਟ ਛਾਪੀ ਹੈ ਕਿ ਮੈਕਸੀਮਮ ਲੋਕ ਨੇ ਜਿਹੜੇ ਉਹ ਪਲੈਨਟ ਨੂੰ ਬਚਾਉਣ ਲਈ ਆਪਣੀ ਡਾਇਟ ਆ ਚੇਂਜ ਕਰਨ, ਉਹਦੇ ਬਾਰੇ ਥੋੜ੍ਹਾ ਜਿਹਾ ਆਪਣਾ ਓਪੀਨੀਅਨ ਦੇਣਾ ਚਾਹੁੰਦੇ। ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਇੱਕ ਰੀਸੈਂਟਲੀ ਇੱਕ ਰਿਸਰਚ ਆਰਟੀਕਲ ਆ, ਉਹਦੀ ਡਾਕੂਮੈਂਟਰੀ ਬਣੀ, ਉਹਦਾ ਨਾਮ ਮੈਜਿਕ ਪਿਲ,
ਠੀਕ
ਹੈ ਜੀ। ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਹੈਗੀਆਂ ਨਾ ਆਦਮੀ ਨੂੰ ਜਿਹੜੀ ਹੋ ਰਹੀਆਂ,
ਠੀਕ
ਹੈ ਨਾ, ਜਿਵੇਂ ਓਬੇਸਿਟੀ ਹੈ, ਡਾਇਬਟੀਜ਼ ਹੈ, ਠੀਕ ਹੈ ਨਾ, ਇਹਦਾ ਉਹਨਾਂ ਨੇ ਕਿਹਾ ਵੀ ਜ਼ਿਆਦਾ ਕਾਰਨ ਜਿਹੜਾ ਹੈ ਪ੍ਰੋਸੈਸਡ ਫੂਡ ਹੈ। ਪ੍ਰੋਸੈਸਡ ਫੂਡ ਉਹਨਾਂ ਨੇ ਕਿਹਾ ਵੀ ਜਿਹੜੇ ਹਿਊਮਨ ਬੀਂਗ ਹੈਗੇ ਆ, ਰਾਈਟ, ਜੇ ਪਾਸਟ ਦੇ ਵਿੱਚ, ਠੀਕ ਹੈ, ਦੇ ਯੂਜ਼ ਟੂ ਈਟ ਮੋਰ ਆਫ ਅ ਮੀਟ ਡਾਇਟ ਐਂਡ ਐਨ ਅ ਫੈਟ ਡਾਇਟ,
ਠੀਕ
ਹੈ ਜੀ। ਜਿੰਨੀ ਉਹ ਮਤਲਬ ਫੈਟ ਤੇ ਮੀਟ ਜਿਹੜੀ ਹੈਗੀ ਉਹਦੇ ਨਾਲ ਪ੍ਰੋਬਲਮ ਨਹੀਂ ਪੈਂਦੀ,
ਜਿਹੜੀ
ਕਾਰਬੋਹਾਈਡਰੇਟਸ ਹੈ ਨਾ ਉਹ ਦੇ ਆਰ ਦ ਮੇਜਰ ਕਿਲਰਸ, ਰਾਈਟ। ਸੋ ਬੜਾ ਅੱਛਾ, ਬੜਾ ਅੱਛੀ ਉਹਨੇ ਰਿਸਰਚ ਆਰਟੀਕਲ ਕੱਢੀ ਉਹਨੇ, ਤੇ ਮੈਂ ਆਈ ਵਾਸ ਗੋਇੰਗ ਥਰੂ ਇਟ, ਮੈਂ ਡਾਕੂਮੈਂਟਰੀ ਵੀ ਦੇਖੀ ਹੈ, ਡਾਕੂਮੈਂਟਰੀ ਦਾ ਨਾਮ ਮੈਜਿਕ ਪਿਲੋ, ਯੂਟਿਊਬ ਤੇ ਅਵੇਲੇਬਲ ਹੈ, ਜੇ ਕੋਈ ਦੇਖਣਾ ਚਾਹੇ ਦੇਖ ਸਕਦਾ। ਬਹੁਤ ਅੱਛਾ ਉਹਨੇ ਐਕਸਪਲੇਨ ਕੀਤਾ ਵੀ ਜਿਵੇਂ ਪਹਿਲਾਂ ਕਹਿੰਦਾ ਪੁਰਾਣੇ ਜ਼ਮਾਨੇ ਦੇ ਵਿੱਚ ਪੀਪਲ ਯੂਜ਼ ਟੂ ਡਾਈ ਆਫ ਇਨਫੈਕਸ਼ੀਅਸ ਡਿਜ਼ੀਜ਼, ਕਿਸੇ ਨੂੰ ਟੀਬੀ ਹੋ ਗਈ, ਕਿਸੇ ਨੂੰ ਕੋਈ ਮਤਲਬ ਇਹੋ ਜਿਹੀ ਪ੍ਰੋਬਲਮ ਆ ਜਾਂਦਾ, ਅੱਜ ਕੱਲ੍ਹ ਬਹੁਤ ਘੱਟ ਹੁੰਦੀ ਹੈ। ਪੀਪਲ ਡਾਈ ਆਫ ਡਾਇਬਟੀਜ਼, ਪੀਪਲ ਡਾਈ ਆਫ ਕੰਪਲੀਕੇਸ਼ਨ ਰਿਲੇਟਡ ਟੂ ਕੈਂਸਰ, ਰਾਈਟ। ਸੋ ਦੋਜ਼ ਥਿੰਗ ਮਤਲਬ ਦੇ ਆਰ ਰਿਲੇਟਡ ਟੂ ਡਾਇਟ। ਉਹਦੇ ਵਿੱਚ ਉਹਨੇ ਕਿਹਾ ਵੀ ਜਿੰਨਾ ਆਪਾਂ ਮੀਟ ਬੇਸਡ, ਨਾ ਦਿਸ ਇਜ਼ ਐਬਸੋਲੂਟਲੀ ਆਪੋਜ਼ਿਟ ਟੂ ਵਾਟ ਯੂ ਆਰ ਸੇਇੰਗ,
ਠੀਕ
ਹੈ ਨਾ। ਉਹ ਚਾਹੀ ਕਿ ਜਿੰਨਾ ਮੀਟ ਬੇਸਡ ਡਾਇਟ ਖਾਵਾਂਗੇ ਉਨੀ ਪ੍ਰੋਬਲਮ ਘਟੇਗੀ,
ਠੀਕ
ਹੈ ਨਾ। ਸੋ ਲਾਈਕ ਬਿਕੋਜ਼ ਜਿਹੜਾ ਜਿਹੜੇ ਆਪਣੀ ਸੈੱਲ ਦੀ ਸੈੱਲ ਮੈਂਬਰੇਨ ਹੁੰਦੀ ਹੈ ਨਾ, ਇਟਸ ਮੇਡ ਆਫ ਪ੍ਰੋਟੀਨ ਐਂਡ ਫੈਟ,
ਠੀਕ
ਹੈ ਨਾ। ਜੇ ਆਪਾਂ ਜਿਹੜੀ ਕਿਉਂ ਆਪਾਂ ਕਾਰਬੋਹਾਈਡਰੇਟ ਖਾਂਦੇ ਹਾਂ ਉਹ ਸਾਰੀ ਬੋਡੀ ਡਿਜੈਸਟ ਹੋ ਜਾਂਦੀ, ਮਤਲਬ ਉਹ ਹੋ ਜਾਂਦੇ ਆ, ਦੇ ਡੋਂਟ ਗੈਟ, ਆਪਣੀ ਫੈਟ ਬਣ ਜਾਂਦੀ, ਮੋਟਾਪਾ ਚੜ ਜਾਂਦਾ, ਇਹਨਾਂ ਪ੍ਰੋਬਲਮ ਪੈਂਦੀ। ਬੜਾ ਅੱਛਾ ਮਤਲਬ ਇਫ ਸਮਬਡੀ ਵਾਂਟਸ, ਬੜਾ ਅੱਛਾ ਡਾਕੂਮੈਂਟਰੀ ਹੈ ਯੂਟਿਊਬ ਦੇ ਉੱਤੇ।
ਸੋ ਅੱਜ ਇਹ ਰਿਪੋਰਟ ਵੀ ਸਾਰੇ ਪਾਸੇ ਛਾਈ ਹੋਈ ਹੈ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਲੈਸ ਬੀਫ ਮੋਰ ਬੀਨਸ, ਐਕਸਪਰਟਸ ਸੇ ਵਰਲਡ ਨੀਡ ਅ ਨਿਊ ਡਾਇਟ। ਸੋ ਉਹਦੇ ਚ ਉਹਨਾਂ ਨੇ ਇੱਕ ਜੀ
ਬੜਾ ਡਿਬੇਟੇਬਲ ਟਾਪਿਕ ਹੈ, ਰਾਈਟ,
ਮਤਲਬ
ਇਹ ਕੋਈ ਕੁਛ ਕਹਿੰਦਾ, ਬਟ ਮੈਨੂੰ, ਮੈਂ ਇਹ ਰਿਪੋਰਟ ਤਾਂ ਕਦੇ ਪੜ੍ਹੀ ਨੀ, ਠੀਕ ਹੈ ਨਾ, ਲੇਕਿਨ ਉਹਦੀ ਜੋ ਆਰਗੂਮੈਂਟ ਹੈ ਬਹੁਤ ਕਨਵਿੰਸਿੰਗ ਹੈ,
ਠੀਕ
ਹੈ ਨਾ। ਉਹਨਾਂ ਨੇ ਰਿਸਰਚ ਕੀਤੀ ਹੈ, ਉਸ ਏਰੀਆ ਦੇ ਵਿੱਚ ਜਿੱਥੇ ਮਤਲਬ ਕਿ ਬਹੁਤ ਰਿਮੋਟ ਪੈਸੀਫਿਕ ਦੇ ਆਈਲੈਂਡ ਦੇ ਵਿੱਚ ਜਾ ਕੇ ਉਹਨਾਂ ਨੇ ਰਿਸਰਚ ਕੀਤੀ ਹੈ, ਉੱਥੇ ਉਹਨਾਂ ਨੇ ਦੇਖਿਆ ਕਿ ਕਿਵੇਂ ਲੋਕਾਂ ਦੀ ਜਿਹੜੀ ਹੈਗੀ ਨਾ ਮਤਲਬ ਲਾਈਫ ਬਦਲੀ ਹੈ, ਮੋਟਾਪਾ ਚੜ ਜਾਂਦਾ ਹੈ ਐਂਡ ਆਲ ਦੈਟ ਸਟਫ ਰਾਈਟ। ਫਿਰ ਉਹਨਾਂ ਨੇ ਰਿਸਰਚ ਕੀਤੀ ਹੈ ਬੜੇ ਹਾਈ ਇਨਫਲੂਐਂਟ ਅਮੈਰੀਕਨ ਸਿਟੀਜ਼ ਦੇ ਵਿੱਚ, ਉਹਦੇ ਵਿੱਚ ਵੀ ਉਹਨੇ ਦੇਖਿਆ ਵੀ ਜੀ ਮੋਟਾਪਾ ਚੜ ਜਾਂਦਾ ਹੈ ਤਾਂ ਬੰਦੇ ਨੂੰ ਪ੍ਰੋਬਲਮ ਹੁੰਦੀ, ਸਾਈਕੋਲੋਜੀਕਲ ਪ੍ਰੋਬਲਮ ਹੁੰਦੀ ਹੈ। ਫਿਰ ਉਹਨਾਂ ਨੇ ਡਾਇਟ ਬਦਲੀ, ਠੀਕ ਹੈ ਨਾ, ਉਹਨਾਂ ਨੇ ਮੀਟ ਬੇਸਡ ਡਾਇਟ ਦਿੱਤੀ, ਤਾਂ ਉਹਨਾਂ ਨੇ ਦੇਖਿਆ ਰਿਜ਼ਲਟ ਕਿੰਨੇ ਚੰਗੇ ਆਏ। ਸੋ ਯੂ ਨੋ ਬੜਾ ਇਟਸ ਡਿਫੀਕਲਟ ਟੂ ਸੇ ਕਿ ਐਗਜ਼ੈਕਟਲੀ ਹੋ ਰਿਹਾ ਬਿਕੋਜ਼, ਬਟ ਆਈ ਵਾਸ ਕਨਵਿੰਸਡ ਵਾਟ ਦੇ ਉਹਨਾਂ ਦੇ ਆਰਗੂਮੈਂਟ ਜੋ ਸੀਗੇ।
ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਪ੍ਰੋਸੈਸਡ ਫੂਡ, ਯੈਸ ਦੈਟ ਇਜ਼ ਅ ਬਿਗ ਪ੍ਰੋਬਲਮ। ਤੇ ਦੂਸਰੇ ਪਾਸੇ ਜਿਹੜੀ ਇਹਦੇ ਚ ਰਿਪੋਰਟ ਹੈ, ਇਹਦੇ ਚ ਵੀ ਮੈਂ ਮੋਟੀ ਮੋਟੀ ਨਜ਼ਰ ਮਾਰੀ ਹੈ, ਡਿਟੇਲ ਦੇ ਵਿੱਚ ਤਾਂ ਨਹੀਂ ਮੈਂ ਪੜਿਆ ਹੈਗਾ, ਅੱਜ ਹਰ ਇੱਕ ਚੈਨਲ ਨੇ ਇਸ ਨੂੰ ਕਵਰ ਕੀਤਾ, ਉਹਦੇ ਚ ਜ਼ਿਆਦਾ ਉਹਨਾਂ ਨੇ ਵੈਜੀਟੇਬਲਸ ਤੇ ਹੋਰ ਫੂਡਸ ਵਗੈਰਾ ਖਾਣ ਦੀ, ਫਰੂਟ ਤੇ ਵੈਜੀਟੇਬਲਸ ਤੇ ਗ੍ਰੇਨਸ ਖਾਣ ਦੀ ਜਿਹੜੀ ਉਹਦੇ ਚ ਗੱਲ ਕੀਤੀ ਹੈ। ਪ੍ਰੋਸੈਸ ਫੂਡਸ ਇਜ਼ ਨੋਟ ਹੈਲਥੀ। ਹੁਣ ਤੁਸੀਂ ਇਹ ਦੇਖ ਲਓ ਕਿ ਅੱਜ ਆਪਣੇ ਜਿਹੜੇ ਸਟੋਰਾਂ ਦੇ ਉੱਤੇ ਆਪਾਂ ਪਰੌਂਠੇ ਲੈ ਆਉਂਦੇ ਹਾਂ, ਰੋਟੀਆਂ ਲੈ ਆਉਂਦੇ ਹਾਂ, ਉਹ ਕਿੰਨੇ ਕਿੰਨੇ ਚਿਰ ਦੀਆਂ ਬਣਾ ਕੇ ਰੱਖੀਆਂ ਹੁੰਦੀਆਂ, ਉਹ 'ਚ ਕੈਮੀਕਲ ਪਾਏ ਜਾਂਦੇ ਨੇ, ਉਹਨੂੰ ਪ੍ਰਜ਼ਰਵ ਕੀਤਾ ਜਾਂਦਾ ਉਹਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ, ਤੇ ਉਹ ਸਾਰੇ ਹੀ ਸਾਡੀ ਹੈਲਥ ਦੇ ਲਈ ਚੰਗੇ ਨਹੀਂ ਹੈ।
ਜਗਦੀਸ਼ ਜੀ, ਜਿਹੜਾ ਇੱਕ ਆਪਾਂ ਐਪਲ ਲੈਣੇ ਆ ਨਾ ਉੱਥੋਂ, ਉਹਦੇ ਤੋਂ ਐਪਲ ਸਟੋਰ ਤੋਂ, ਉਹ ਕਿੰਨੇ ਦਿਨ ਪੁਰਾਣਾ ਹੁੰਦਾ ਜੀ? ਨੋ,
ਨਾਟ ਰੀਅਲੀ,
ਯਾ, ਇਟਸ ਅਬਾਊਟ 3 ਵੀਕਸ 올ਡ
ਜੀ। ਤੇ ਜਿਹੜਾ ਤੁਸੀਂ
ਭੇਡੂ ਪਿਕ ਕਰਦੇ ਨਾ, ਔਨ ਐਨ ਐਵਰੇਜ ਇੱਕ ਡਿਪਾਰਟਮੈਂਟਲ ਸਟੋਰ ਤੋਂ ਉਹ 3 ਵੀਕਸ 올ਡ ਹੁੰਦਾ।
ਅੱਛਾ, ਜਿਹੜਾ ਤੁਸੀਂ ਭੇਡੂ ਦਾ ਮੀਟ ਲੈਣੇ ਹੋ, ਉਹ ਪਤਾ ਤੁਹਾਨੂੰ ਕਿੰਨਾ ਕੁ ਪੁਰਾਣਾ ਹੁੰਦਾ ਆ?
ਸਰ ਜੀ, ਮੈਂ ਫਰੈਸ਼ ਦੀ ਗੱਲ ਕਰ ਰਿਹਾ। ਮੈਂ
ਫਰੈਸ਼ ਦੀ, ਉਹਦੇ ਤੇ ਫਰੈਸ਼ ਲਿਖਿਆ ਹੁੰਦਾ, ਜਿਹੜਾ ਆਪਾਂ ਮੀਟ ਦੀ ਤੁਸੀਂ ਗੱਲ ਕਰਦੇ ਹੋ, ਓਵਰ ਈਅਰਸ, ਕਈ ਕਈ ਸਾਲ ਪੁਰਾਣਾ ਹੁੰਦਾ ਉਹ ਮੀਟ, ਫ੍ਰੀਜ਼ ਕੀਤਾ ਹੁੰਦਾ ਕਈ ਕਈ ਸਾਲ, ਕਈ ਕਈ ਸਾਲ ਪੁਰਾਣਾ ਹੁੰਦਾ ਆ।
ਮਤਲਬ
ਸ਼ਰਾਬ ਦੇ ਉੱਤੇ ਕੋਈ ਰਿਪੋਰਟ ਆਊਗੀ, ਉਹ ਦੱਸਣਗੇ ਸ਼ਰਾਬ ਚੰਗੀ ਹੈ, ਇੱਕ ਪੈਗ ਪੀਣਾ ਚੰਗਾ, ਦੋ ਪੈਗ ਪੀਣਾ ਚੰਗਾ, ਕੋਈ ਰਿਪੋਰਟ ਆਊਗੀ ਬਿਲਕੁਲ ਹੀ ਨਹੀਂ ਚੰਗੀ, ਕੋਈ ਕਹੂਗਾ ਵਾਈਨ ਦੇ ਦੋ ਪੈਗ ਠੀਕ ਨੇ, ਇੱਕ ਪੈਗ ਗਲਾਸ ਦਾ ਵਾਈਨ ਦਾ, ਗਲਾਸ ਵਾਈਨ ਦਾ ਠੀਕ ਹੈ ਤੁਹਾਡੀ ਸਿਹਤ ਲਈ, ਦੂਜਾ ਕਹੇਗਾ ਨਹੀਂ ਠੀਕ ਹੈ, ਕੋਈ ਕਹੂਗਾ ਕਾਫੀ ਠੀਕ ਹੈ, ਕੋਈ ਕਹੂਗਾ ਨਹੀਂ ਠੀਕ ਹੈ, ਇਹਦੇ ਆ ਹਰ ਕਿਸੇ ਨੇ ਆਪਣਾ
ਸੌਦਾ ਵੇਚਿਆ। ਮੇਰਾ ਨਾ ਬ੍ਰਦਰ ਹੈ, ਉਹ ਮਤਲਬ ਹੀ ਤੇ ਨੈਫਰੋਲੋਜਿਸਟ ਰਾਈਟ, ਉਹ ਯੂਐਸਏ ਚ, ਉਹ ਕਹਿੰਦਾ ਵੀ ਜਿਹੜਾ ਵਾਈਨ ਦੀ ਮੈਂ ਗੱਲ ਕਰ ਰਿਹਾ, ਆਈ ਐਮ ਨਾਟ ਸਪੋਰਟਿੰਗ ਵਾਈਨ, ਮੈਂ ਸਪੋਰਟ ਨਹੀਂ ਕਰ ਰਿਹਾ, ਲੇਕਿਨ ਮੈਂ ਉਹਦੀ ਓਪੀਨੀਅਨ ਕਰ ਰਿਹਾ। ਉਹ ਕਹਿੰਦਾ ਵੀ ਜਿੰਨੇ ਸਾਡੇ ਕੋਲ ਪੇਸ਼ੈਂਟ ਆਉਂਦੇ ਨਾ, ਜਿਹੜੇ ਹਫਤੇ ਦੇ ਵਿੱਚ ਇੱਕ ਜਾਂ ਦੋ ਗਲਾਸ ਵਾਈਨ ਪੀਂਦੇ ਆ, ਕਹਿੰਦਾ ਉਹਨਾਂ ਦੀ ਜਿਹੜੀ ਬਲੱਡ ਵੈਸਲ ਹੁੰਦੀ ਹੈ ਬਿਲਕੁਲ ਐ ਕਲੀਨ ਹੁੰਦੀ ਹੈ, ਕਹਿੰਦਾ ਜੇ ਨਹੀਂ ਪੀਂਦੇ ਉਹਦੀ ਕਹਿੰਦਾ ਬਲੱਡ ਵੈਸਲ ਹਮੇਸ਼ਾ
ਉਸ ਤੋਂ ਬਾਅਦ ਆਪਾਂ ਹੋਰ ਟੋਪਿਕ ਤੇ ਗੱਲਬਾਤ ਨਹੀਂ ਕਰਾਂਗੇ, ਆਪਣੇ ਕੋਲ ਮਸਲੇ ਕੁਛ ਹੋਰ ਨੇ, ਉਹਨਾਂ ਤੇ ਡਿਸਕਸ ਕਰਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ,
ਜਗਦੀਸ਼ ਜੀ ਤੁਹਾਡਾ ਪੁਆਇੰਟ ਬੜਾ ਵੈਲਿਡ ਆ, ਪਰ ਆਪਣੇ ਕਾਲਰ ਨਾਲ ਗੱਲ ਨੂੰ ਹੋਰ ਪਾਸੇ ਲੈ ਗਿਆ, ਹੋਰ ਕੋਈ ਇਸ਼ੂ ਡਿਸਕਸ ਕਰਨ ਲੱਗ ਗਿਆ।
ਹਾਂਜੀ,
ਜਿਹੜਾ ਤੁਸੀਂ ਪੁਆਇੰਟ ਉਠਾਇਆ ਉਹ ਇਹ ਆ ਕਿ ਇੱਕ ਕਿਲੋ ਜਿਹੜਾ ਮੀਟ ਆ ਉਹ ਪੈਦਾ ਕਰਨ ਵਾਸਤੇ ਜਿਹੜੇ ਰਿਸੋਰਸ ਧਰਤੀ ਦੇ ਵਰਤੇ ਜਾਂਦੇ ਆ, ਜਿਹਦੇ ਵਿੱਚ ਆਪਾਂ ਗ੍ਰੇਨਸ ਕਹਿ ਲਈਏ, ਦਾਣੇ, ਘਾਹ ਜਾਂ ਪੱਠੇ ਆਪਾਂ ਉਹ ਕਹਿ ਦਈਏ, ਪਾਣੀ ਜਿਹੜਾ ਵਰਤਿਆ ਜਾਂਦਾ, ਉਹਦੇ ਨਾਲ ਤੁਸੀਂ ਇੰਨਾ ਫੂਡ ਪੈਦਾ ਕਰ ਸਕਦੇ ਹੋ, ਫਰੂਟ ਤੇ ਹੋਰ ਵੈਜੀਟੇਬਲਸ ਤੇ ਗ੍ਰੇਨਸ ਵੀ, ਉਹਦੇ ਨਾਲ ਕਈ 10-12 ਬੰਦੇ ਰੱਜ ਸਕਦੇ ਆ ਇੱਕ ਕਿਲੋ ਮੀਟ ਦੀ ਬਜਾਏ। ਸੋ ਗ੍ਰੀਨ ਹਾਊਸ ਗੈਸਿਸ ਪੈਦਾ ਹੁੰਦੀਆਂ ਜਦੋਂ ਆਪਾਂ ਪਸ਼ੂ ਵੱਧ ਪੈਦਾ ਕਰਦੇ ਹਾਂ, ਔਰ ਉਹਨਾਂ ਤੇ ਇੱਕ ਕਿਲੋ ਮੀਟ ਪੈਦਾ ਕਰਨ ਵਾਸਤੇ ਮੇਰਾ ਖਿਆਲ ਹੈ ਵੀ ਸ਼ਾਇਦ 20-25 ਕਿਲੋ ਤੇ ਉਹਦੇ ਤੇ ਪੱਠੇ ਤੇ ਹੋਰ ਪਰ ਖਰਚ ਹੋ ਜਾਂਦਾ, ਤੇ ਪਾਣੀ ਬਹੁਤ ਜ਼ਿਆਦਾ ਵਰਤ ਹੁੰਦਾ, ਪਾਣੀ ਦੀ ਵੀ ਦੁਨੀਆ ਸ਼ਾਰਟੇਜ ਆ।
ਜੀ 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 ਬਿਲਕੁਲ,
ਉਹ ਸਾਇੰਟਿਸਟਾਂ ਨੇ ਰਿਸੋਰਸਿਸ ਨੂੰ ਕੰਜ਼ਰਵ ਕਰਨ ਦੀ, ਰਿਸੋਰਸਿਸ ਨੂੰ ਧਿਆਨ ਨਾਲ ਧਰਤੀ ਦੇ ਰਿਸੋਰਸਿਸ ਨੂੰ ਵਰਤਣ ਦੀ ਗੱਲ ਕੀਤੀ, ਜਿਹਦੇ ਨਾਲ ਗ੍ਰੀਨ ਹਾਊਸ ਗੈਸਿਸ ਨਹੀਂ ਵਧਣਗੀਆਂ ਔਰ ਬਿਮਾਰੀਆਂ ਨੂੰ ਵੀ ਫਰਕ ਪੈਗਾ, ਕਿਉਂਕਿ ਮੀਟ ਪੈਦਾ ਕਰਨ ਵਾਸਤੇ ਬਹੁਤ ਸਾਰੀਆਂ ਦਵਾਈਆਂ ਵੀ ਵਰਤੀਆਂ ਜਾਂਦੀਆਂ, ਐਂਟੀਬਾਇਓਟਿਕਸ ਤੇ ਹੋਰ ਰਾਪਰ। ਸੋ ਆਪਣੇ ਕਾਲਰ ਨੇ ਹੋਰ ਪਾਸੇ ਲੈ ਗਿਆ ਉਹ ਗੱਲ, ਪਰ ਤੁਹਾਡੀ ਗੱਲ ਚ ਬੜਾ ਵਜ਼ਨ ਸੀ ਤਾਂ ਮੈਂ ਦਖਲ ਦੇਣਾ ਜਾਇਜ਼ ਸਮਝਿਆ।
ਬਿਲਕੁਲ ਜੀ, ਉਹਨਾਂ ਨੇ ਐਸਟੀਮੇਟ ਵੀ ਦਿੱਤਾ ਕਿ 11 million ਲੋਕ ਹੈ ਹੋਰ ਉਹ ਬਚ ਸਕਦੇ ਨੇ, ਉਹਨਾਂ ਦੀ ਹੈਲਥ ਬੈਟਰ ਹੋ ਸਕਦੀ ਹੈ ਜੇਕਰ ਜਿਹੜੇ ਧਰਤੀ ਦੇ ਸੋਰਸਿਸ ਨੇ ਉਹ ਵਰਤੇ ਜਾਂਦੇ ਨੇ ਪਸ਼ੂਆਂ ਨੂੰ ਗਰੋ ਕਰਨ ਦੇ ਲਈ, ਉਹਨਾਂ ਦੀ ਪਾਲਣ ਪੋਸ਼ਣ ਦੇ ਲਈ, ਜੇਕਰ ਉਹ ਸਿੱਧੇ ਗ੍ਰੇਨ ਨੇ ਜਿਹੜੇ ਉਹ ਮਨੁੱਖਾਂ ਤੱਕ ਪਹੁੰਚ ਜਾਣ।
ਹਾਂਜੀ
ਜੀ, ਬੜੀ ਮਿਹਰਬਾਨੀ ਜੀ,
ਥੈਂਕ ਯੂ।
ਜਿਹੜੇ ਪ੍ਰੋਗਰਾਮ ਖਬਰ ਚਾਰ ਦਿਨਾਂ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਗੈਰੀ ਚੱਠਾ ਜੀ ਮੇਰੇ ਨਾਲ ਇਸ ਸਮੇਂ ਨਾਲ ਤੁਹਾਡੀ ਗੱਲ ਕਰਕੇ ਫਿਰ ਪੰਜਾਬ ਤੋਂ ਖਬਰਾਂ ਲਵਾਂਗੇ, ਫਿਰ ਬਣਵੀ ਸਾਊਥ ਦੀ ਗੱਲਬਾਤ ਕਰਾਂਗੇ, ਫਿਰ ਗੁਰਪ੍ਰੀਤ ਖਹਿਰਾ ਜੀ ਸਟੂਡੀਓ 'ਚ ਹੋਣਗੇ, ਉਹਨਾਂ ਨਾਲ ਕੁਛ ਇਮੀਗ੍ਰੇਸ਼ਨ ਦੀਆਂ ਗੱਲਾਂ ਪਤਾ ਕਰਾਂਗੇ। ਚੱਠਾ ਸਾਹਿਬ ਜੀ ਆਏ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜੀ, ਅਤੇ ਕਾਫੀ ਮੈਂ ਥੈਂਕ ਯੂ ਕਰਨਾ ਚਾਹੁੰਦਾ ਸਾਰਿਆਂ ਦਾ, ਮੈਨੂੰ ਕਾਫੀ ਫੋਨ ਕਾਲਸ ਆਈਆਂ ਸਰੋਤਿਆਂ ਦੀਆਂ। ਕਈ ਮੁੰਡੇ ਨਿਊ ਓਪਰੇਟਰ ਬਣਨਾ ਚਾਹੁੰਦੇ ਅਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਕੁਐਸਚਨ ਪੁੱਛੇ ਸੀਗੇ, ਉਹੀ ਉਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ
ਜੀ। ਪਹਿਲਾਂ ਇੱਕ ਵਾਰੀ ਫਿਰ ਰਿਪੀਟ ਕਰ ਦਿਓ ਆਪਣੀ ਸਰਵਿਸਿਜ਼ ਦੇ ਬਾਰੇ 'ਚ, ਆਪਣੇ ਬਾਰੇ, ਆਪਣੀ ਕੰਪਨੀ ਬਾਰੇ 'ਚ।
ਹਾਂਜੀ, ਅਸੀਂ ਟਰੱਕ ਲੋਨ ਫਾਈਨੈਂਸਿੰਗ ਕਰਦੇ ਸੀ, ਕੋਈ ਵੀ ਹੈਵੀ ਇਕੁਪਮੈਂਟ ਫਾਈਨੈਂਸਿੰਗ ਕਰਦੇ ਹੋ ਤੁਹਾਡੇ ਲਈ, ਜੇ ਤੁਸੀਂ ਨਿਊ ਓਨਰ ਓਪਰੇਟਰ ਬਣਨਾ ਜਾਂ ਤੁਹਾਡੀ ਆਲਰੇਡੀ ਕੰਪਨੀ ਹੈਗੀ ਆ, ਤੁਸੀਂ ਆਪਣਾ ਫਲੀਟ ਵਧਾਉਣਾ ਚਾਹੁੰਦੇ ਆ, ਉਹਦੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਚਾਹੀਦੀ ਆ, ਤੁਹਾਨੂੰ ਬਿਜ਼ਨਸ ਲਾਈਨ ਆਫ ਕ੍ਰੈਡਿਟ ਚਾਹੀਦੀ, ਇਕੁਪਮੈਂਟ ਲਾਈਨ ਆਫ ਕ੍ਰੈਡਿਟ ਚਾਹੀਦੀ, ਜਾਂ ਤੁਹਾਨੂੰ ਵਰਕਿੰਗ ਕੈਪੀਟਲ ਚਾਹੀਦਾ ਹੈਗਾ, ਤੁਸੀਂ ਸਾਨੂੰ ਫੋਨ ਕਰ ਸਕਦੇ ਹਾਂ, ਉਹਦੇ ਲਈ ਅਸੀਂ ਤੁਹਾਡੇ ਡਿਟੇਲ ਫਾਈਨੈਂਸ਼ੀਅਲ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਨੂੰ ਇੰਨੇ ਕੁ ਪੈਸੇ ਤੁਹਾਡੇ ਲਈ ਅਵੇਲੇਬਲ ਹੈਗੇ ਆ ਜਿਹੜੇ ਤੁਸੀਂ ਆਪਣੇ ਡੇ ਟੂ ਡੇ ਓਪਰੇਸ਼ਨਸ ਲਈ ਯੂਜ਼ ਕਰ ਸਕਦੇ ਹਾਂ। ਸਾਡਾ ਫੋਨ ਨੰਬਰ ਹੈਗਾ 9054400000
ਜੀ। ਸੋ ਹੁਣ ਦੱਸੋ ਕਿ ਪਿਛਲੇ ਹਫ਼ਤੇ ਦੀ ਗੱਲਬਾਤ ਤੋਂ ਬਾਅਦ ਕਿਹੋ ਜਿਹੇ ਸਵਾਲ ਤੁਹਾਨੂੰ ਸਰੋਤਿਆਂ ਵੱਲੋਂ ਪੁੱਛੇ ਗਏ ਅਤੇ ਉਹਨਾਂ ਦੇ ਕੀ ਤੁਸੀਂ ਜਵਾਬ ਦੇਣੇ ਚਾਹੁੰਦੇ ਹੋ?
ਹਾਂਜੀ, ਮੈਨੂੰ ਕਾਫੀ ਨਵੇਂ ਜਿਹੜੇ ਓਨਰ ਓਪਰੇਟਰ ਬਣਨਾ ਚਾਹੁੰਦੇ ਡਰਾਈਵਰ ਤੋਂ ਉਹਨਾਂ ਦੇ ਫੋਨ ਆਏ ਸੀਗੇ, ਉਹ ਪੁੱਛਦੇ ਸੀਗੇ ਕਿ ਲੋਨ ਕਿੱਦਾਂ ਹੁੰਦਾ ਆ, ਕਿੰਨੇ ਟਾਈਮ ਦਾ ਹੁੰਦਾ ਆ, ਕੀ ਟਰਮ ਹੁੰਦੀ ਆ, ਕਿ ਸਾਡੀ ਉਹ 'ਚ ਪਰਸਨਲ ਗਾਰੰਟੀ ਲੱਗੂਗੀ, ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜਿਹੜੀ ਲੀਜ਼ ਟੂ ਤੁਸੀਂ ਲੈਂਦੇ ਆ, ਜਦ ਵੀ ਟਰੱਕ ਉਹ ਲੀਜ਼ ਟੂ ਓਨ ਹੁੰਦਾ ਆ, ਉਹਦੇ ਵਿੱਚ ਤੁਸੀਂ 2 ਸਾਲ 1 ਸਾਲ ਤੋਂ ਲੈ ਕੇ 5 ਸਾਲ ਤੱਕ ਤੁਹਾਡੀ ਕਿਸ਼ਤਾਂ ਬਣ ਜਾਣੀਆਂ ਹੈਗੀਆਂ। ਉਹਦੇ ਫਾਇਦੇ ਆ ਹੈਗੇ ਕਿ ਤੁਹਾਡੇ ਉਹ ਰਾਈਟ ਆਫ ਹੋ ਜਾਂਦੇ ਟੈਕਸਿਸ ਦੇ ਵਿੱਚ, ਕਿਉਂਕਿ ਉਹ ਤੁਸੀਂ ਲੀਜ਼ ਹੁੰਦੀ ਆ, ਉਹਦੇ ਵਿੱਚ ਤੁਸੀਂ ਜਦ ਵੀ ਤੁਸੀਂ ਲੈਂਦੇ ਉਹਦੇ ਵਿੱਚ ਡਾਊਨ ਪੇਮੈਂਟ 10% ਤੋਂ ਸਟਾਰਟ ਹੋ ਜਾਂਦੀ, ਤੁਸੀਂ 10-20-30-40% ਕਰ ਸਕਦੇ ਹੈਗੇ ਆ। ਤੁਹਾਨੂੰ ਜਿਹੜੀ ਕੰਪਨੀ ਲੀਜ਼ ਕਰਦੀ ਹੈਗੀ ਆ, ਉਹ ਤੁਹਾਡੇ ਨਾਲ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਸਾਈਨ ਕਰਦੀ ਹੈਗੀ ਹੈ ਕਿ ਤੁਸੀਂ ਇਹ ਲੋਨ ਇੰਨੇ ਸਾਲ 'ਚ ਪੇ ਕਰਨਾ ਹੈਗਾ। ਉਹਦੇ 'ਚ ਉਹਦਾ ਨੁਕਸਾਨ ਇਹ ਹੈਗਾ ਹੈ ਕਿ ਤੁਸੀਂ ਜਦ ਤੁਸੀਂ ਲੀਜ਼ ਕਰ ਲੈਂਦੇ ਆ, ਤੁਹਾਡੀ ਉਹਦੇ ਵਿੱਚ ਤੁਹਾਡੀ ਪਰਸਨਲ ਗਾਰੰਟੀ ਆ ਜਾਂਦੀ, ਕਿਉਂਕਿ ਤੁਸੀਂ ਨਵੇਂ ਓਨਰ ਓਪਰੇਟਰ ਹੁੰਦੇ ਆ। ਮੋਸਟ ਆਫ ਟਾਈਮ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਉਹਦੇ 'ਚ ਇੰਡੈਮਨੀਫਾਈ ਕਰ ਰਹੇ ਕਿ ਨਹੀਂ ਕਰ ਰਹੇ। ਉਹਦੇ ਵਿੱਚ ਤੁਹਾਨੂੰ ਇਹ ਚੀਜ਼ ਦਾ ਖਿਆਲ ਰੱਖਣਾ, ਜਦੋਂ ਤੁਸੀਂ ਟਰੱਕ ਲੈ ਰਹੇ ਹੈਗੇ ਆ, ਯੂਜ਼ ਟਰੱਕ ਲੈ ਰਹੇ ਹਾਂ ਸਪੈਸ਼ਲੀ, ਤੁਸੀਂ ਉਹ ਟਰੱਕ ਦੀ ਤੁਸੀਂ ਵਾਰੰਟੀ ਲਈ ਆ, ਜੇ ਤੁਸੀਂ ਵਾਰੰਟੀ, ਕਿਉਂਕਿ ਤੁਸੀਂ ਯੂਜ਼ ਟਰੱਕ ਲਿਆ 7-8 ਲੱਖ ਕਿਲੋਮੀਟਰ ਚੱਲਿਆ, ਜੇ ਤੁਸੀਂ 2 ਮਿਲੀਅਨ ਤੱਕ ਉਹਦੀ ਵਾਰੰਟੀ ਲਈ ਹੈ, ਫਿਰ ਤੁਹਾਨੂੰ ਉਹਦੀ ਕੋਸਟ ਕਵਰ ਦੀ ਲੋੜ ਨਹੀਂ ਹੈਗੀ, ਜਿਹਦੇ ਵਿੱਚ ਤੁਹਾਡੇ ਇੰਜਨ, ਟਰਾਂਸਮਿਸ਼ਨ ਅਤੇ ਇਲੈਕਟ੍ਰੀਕਲਸ ਵਗੈਰਾ ਕਵਰ ਹੋ ਜਾਂਦੇ ਹੈਗੇ ਆ। ਜਦ ਤੁਸੀਂ ਵਾਰੰਟੀ ਲੈ ਲਈ ਅਤੇ ਤੁਸੀਂ ਉਹ ਟਰੱਕ ਚਲਾਉਣਾ ਸ਼ੁਰੂ ਕਰਤਾ, ਫਿਰ ਤਾਂ ਤੁਸੀਂ ਇੱਕ ਤਰ੍ਹਾਂ ਟੈਨਸ਼ਨ ਹੋ ਗਿਆ। ਜਦ ਤੁਸੀਂ ਟਰੱਕ ਬਾਏ ਕੀਤਾ, ਤੁਸੀਂ ਤੁਹਾਨੂੰ ਕਿੰਨੇ ਪੈਸੇ ਦਾ ਟਰੱਕ ਚਾਹੀਦਾ, ਉਹਦੇ ਵਿੱਚ ਤੁਹਾਡੇ ਹਰ ਸਾਲ ਕਿੰਨਾ ਰਿਪੇਅਰ ਦਾ ਖਰਚਾ ਆਉਣਾ, ਉਹਦੇ ਵਿੱਚ ਤੁਸੀਂ ਕਿੰਨੀ ਟਰਮ, ਕਿੰਨੀ ਦੇਰ ਤੱਕ ਟਰੱਕ ਰੱਖਣਾ ਹੈਗਾ, ਤੁਸੀਂ ਆਪਣਾ ਫਲੀਟ ਵਧਾਉਣਾ ਹੈਗਾ, ਉਹਦੇ ਬਾਰੇ ਤੁਸੀਂ ਮੈਨੂੰ ਗੱਲ ਕਰਕੇ ਪੁੱਛ ਸਕਦੇ ਹੈਗੇ। ਤੁਸੀਂ ਜਨਰਲੀ ਕੋਈ ਵੀ ਟਰੱਕ ਜਦ ਤੁਸੀਂ ਮਾਰਕੀਟ 'ਚ ਦੇਖਣ ਜਾਂਦੇ ਹੈਗੇ ਆ, ਤੁਸੀਂ ਉਹਦੇ ਵਿੱਚ ਯੂਜ਼ ਟਰੱਕ ਦੇ ਵਿੱਚ ਸਪੈਸ਼ਲੀ ਤੁਸੀਂ ਆਹ ਦੇਖਣਾ ਹੈਗਾ ਕਿ ਇਹ ਟਰੱਕ ਕਿੰਨਾ ਚੱਲਿਆ ਹੈਗਾ, ਨੰਬਰ 1 ਉਹਦੇ ਵਿੱਚ ਕਿੰਨੇ ਸਾਲ ਪੁਰਾਣਾ ਹੈਗਾ। 10 ਸਾਲ ਤੋਂ ਜਿਹੜੇ ਪਿਛਲੇ ਮਾਡਲ ਹੁੰਦੇ ਉਹਨਾਂ ਦੀ ਫਾਈਨੈਂਸਿੰਗ ਦੇ ਵਿੱਚ ਤੁਹਾਨੂੰ ਯੂਜਲੀ ਇੰਟਰਸਟ ਰੇਟ ਜ਼ਿਆਦਾ ਮਿਲਦਾ। ਜਿਹੜੇ 2009 ਤੋਂ ਉੱਤੇ ਦੇ ਟਰੱਕ ਹੋ ਗਏ, ਉਹਨਾਂ ਵਿੱਚ ਤੁਹਾਨੂੰ ਇੰਟਰਸਟ ਰੇਟ ਕਾਫੀ ਘੱਟ ਆ ਜਾਂਦਾ ਹੈਗਾ ਆ
ਜੀ। ਸੋ ਨੰਬਰ ਇੱਕ ਵਾਰੀ ਫਿਰ ਦੇ ਦਿਓ ਆਪਣਾ।
ਹਾਂਜੀ, ਮੇਰਾ ਫੋਨ ਨੰਬਰ ਹੈਗਾ 9054400000। ਇਸ ਤੋਂ ਇਲਾਵਾ ਜਿਹੜੀ ਕੰਪਨੀਜ਼ ਆਲਰੇਡੀ ਬਿਜ਼ਨਸ ਕਰ ਰਹੀਆਂ ਹੈਗੀਆਂ, ਸਮਾਲ ਅਤੇ ਮਿਡ ਸਾਈਜ਼ ਕੰਪਨੀਜ਼, ਉਹਦੇ ਲਈ ਇਕੁਪਮੈਂਟ ਲਾਈਨ ਆਫ ਕ੍ਰੈਡਿਟ ਵੀ ਹੈਗੀ ਸਾਡੇ ਕੋਲ। ਜੇ ਤੁਸੀਂ ਬਣਵਾਉਣਾ ਚਾਹੁੰਦੇ, ਤੁਸੀਂ ਨਵਾਂ ਪ੍ਰੋਡਕਟ ਲੈਣਾ ਮਾਰਕੀਟ ਦੇ ਵਿੱਚ, ਤੁਸੀਂ ਹੋਰ ਤੁਸੀਂ ਆਪਣਾ ਐਕਸਪੈਂਡ ਕਰਨਾ ਹੈਗਾ ਫਲੀਟ, ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ। ਤੁਹਾਡੀ ਲਾਈਨ ਆਫ ਕ੍ਰੈਡਿਟ ਪਹਿਲਾਂ ਹੀ ਬਣੀ ਹੁੰਦੀ ਹੈ, ਤੁਹਾਨੂੰ ਉਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਤੁਹਾਨੂੰ ਪਤਾ ਕਿ ਤੁਹਾਡੇ ਕੋਲ ਇੰਨੇ ਫੰਡਸ ਅਵੇਲੇਬਲ ਹੈਗੇ, ਮੈਂ ਇੰਨਾ ਜਾ ਕੇ ਟਰੱਕ ਜਾਂ ਟ੍ਰੇਲਰ ਯੂਜ ਜਾਂ ਨਵਾਂ ਬਾਏ ਕਰ ਸਕਦਾ ਹੈਗਾ। ਇਹਦੇ ਇਲਾਵਾ ਵਰਕਿੰਗ ਕੈਪੀਟਲ ਜਿਹੜੀ ਤੁਹਾਨੂੰ ਚਾਹੀਦੀ ਹੈਗੀ ਤੁਹਾਡੇ ਸਮਾਲ ਬਿਜ਼ਨਸ ਲਈ, ਉਹਦੇ ਲਈ ਸਾਨੂੰ ਫੋਨ ਕਰ ਸਕਦੇ। ਉਹ ਅਸੀਂ ਤੁਹਾਨੂੰ ਡਿਟੇਲ ਫਾਈਨੈਂਸ਼ੀਅਲ ਤੁਹਾਡੇ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਨੂੰ ਤੁਹਾਡੇ ਡੇ ਟੂ ਡੇ ਓਪਰੇਸ਼ਨ ਰਨ ਕਰਨ ਲਈ, ਕਿਉਂਕਿ ਗਰੇਵਾਲ ਸਾਹਿਬ ਬਿਜ਼ਨਸ ਉੱਤੇ ਥੱਲੇ ਹੁੰਦੇ ਰਹਿੰਦੇ ਆ, ਤੁਹਾਡੇ ਕਈ ਵਾਰੀ ਪੈਸੇ ਹੁੰਦੇ ਆ, ਕਈ ਵਾਰੀ ਘੱਟ ਜਾਂਦੇ ਆ, ਕਈ ਵਾਰੀ ਮਤਲਬ ਐਵਰੀ ਡੇ ਬਿਜ਼ਨਸ ਦੇ ਉੱਤੇ ਨੀਚੇ ਹੁੰਦਾ, ਮਤਲਬ ਪ੍ਰਾਈਸ ਉੱਤੇ ਥੱਲੇ ਹੋ ਜਾਂਦੀ ਹੈ ਤੁਹਾਡੀ ਪ੍ਰੋਡਕਟ ਦੀ, ਜਾਂ ਤੁਹਾਡੇ ਤੁਹਾਨੂੰ ਨਵਾਂ ਇਕੁਪਮੈਂਟ ਚਾਹੀਦਾ, ਤੁਹਾਨੂੰ ਵਰਕਿੰਗ ਕੈਪੀਟਲ ਇਨ ਹੈਂਡ ਰਹਿੰਦੀ ਹੈ ਤੁਹਾਡੇ। ਉਹਦੇ ਵਿੱਚ ਤੁਸੀਂ ਜਦ ਪੈਸੇ ਯੂਜ਼ ਕਰਨੇ ਹੈਗੇ ਆ, ਤੁਹਾਨੂੰ ਉਹ ਇੱਕ ਲਾਈਨ ਆਫ ਕ੍ਰੈਡਿਟ ਬਣੀ ਹੋਈ ਹੈ ਤੁਹਾਡੀ, ਉਹ ਤੁਹਾਨੂੰ ਤੁਸੀਂ ਉਹਦੇ ਵਿੱਚ ਤੁਹਾਨੂੰ ਜਿੰਨਾ ਵੀ ਤੁਸੀਂ ਯੂਜ਼ ਕਰਾਂਗੇ ਤੁਸੀਂ ਯੂਜ਼ ਕਰ ਲਿਆ, ਬਾਕੀ ਤੁਸੀਂ ਉਹਦਾ ਇੰਟਰਸਟ ਪੇ ਕਰ ਜਾਂ ਤੁਸੀਂ ਲੰਬਸਮ ਉਹਦਾ ਪੇ ਕਰਨਾ ਵਾਪਸ, ਤੁਸੀਂ ਪੇ ਵੀ ਕਰ ਸਕਦੇ ਆ। ਉਹਦੇ ਵਿੱਚ ਕੋਈ ਟਰਮ ਨਹੀਂ ਹੁੰਦੀ, ਪਰ ਉਹਦੇ ਵਿੱਚ ਤੁਹਾਡੀ ਡਿਟੇਲ ਫਾਈਨੈਂਸ਼ੀਅਲਸ, ਜੇ ਤੁਸੀਂ ਜਿੱਦਾਂ ਅੱਜ ਲਈ ਆ, ਥੋੜ੍ਹੀ ਦੇਰ ਬਾਅਦ ਤੁਸੀਂ ਨਹੀਂ ਯੂਜ਼ ਕਰਦੇ, ਤੁਹਾਡੀ ਡਿਟੇਲ ਫਾਈਨੈਂਸ਼ੀਅਲ ਫਿਰ ਤੋਂ ਕੰਪਨੀ ਆਪ ਪੁੱਛ ਸਕਦੀ ਹੈਗੀ ਆ। ਰੈਲੀ
0000 ਇਹਨਾਂ ਨੰਬਰ ਹੈ। ਸੋ ਤੁਸੀਂ ਨਵੇਂ ਪੁਰਾਣੇ ਟਰੱਕਾਂ ਟ੍ਰੇਲਾਂ ਦੀ ਕੁਝ ਹੀ ਘੰਟਿਆਂ ਦੇ ਵਿੱਚ ਫਾਈਨੈਂਸਿੰਗ ਜਾਂ ਫਿਰ ਰੀਫਾਈਨੈਂਸਿੰਗ ਦਾ ਪ੍ਰਬੰਧ ਕਰਵਾਉਣਾ ਤਾਂ ਗੈਰੀ ਚੱਠਾ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 905-440-0000 ਇਹਨਾਂ ਦਾ ਨੰਬਰ ਹੈ। ਜਿਹੜੇ ਪ੍ਰੋਗਰਾਮ ਖੋਜ ਸਕਦੇ ਨੇ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਯੂਕੇ ਟਰੱਕ ਟ੍ਰੇਨਿੰਗ ਸੈਂਟਰ ਦਾ ਨੰਬਰ ਨੋਟ ਕਰੋ 647-894-8590। ਅਤੇ ਇੱਥੇ ਨਾਲ ਨਾਲ ਦੱਸਦਾ ਕਿ ਪਬਲਿਕ ਮੋਬਾਈਲ ਦੀਆਂ ਅਗਰ ਤੁਸੀਂ ਸਰਵਿਸਿਜ਼ ਲੈਣੀ ਹੈ ਪਬਲਿਕ ਮੋਬਾਈਲ ਤੋਂ ਸਪੈਸ਼ਲ ਸਪੈਸ਼ਲ ਆਫਰ ਇਸ ਸਮੇਂ ਦਿੱਤੀ ਜਾ ਰਹੀ ਹੈ। $50 ਦੇ ਵਿੱਚ ਲਿਮਿਟਡ ਟਾਈਮ ਆਫਰ ਹੈ, 8 GB ਦਾ ਡਾਟਾ ਅਤੇ 3 GB ਸਪੀਡ, ਅਨਲਿਮਿਟਡ ਟਾਕ ਕੈਨੇਡਾ USA, ਅਨਲਿਮਿਟਡ ਇੰਟਰਨੈਸ਼ਨਲ ਟੈਕਸਟ ਐਂਡ ਪਿਕਚਰ ਮੈਸੇਜ, ਵੋਇਸ ਮੇਲ ਐਂਡ ਕਾਲ ਡਿਸਪਲੇ, ਨੋ ਰੇਂਜ ਕਾਲ ਐਨੀਵੇਅਰ ਕੈਨੇਡਾ ਟੂ ਐਨੀਵੇਅਰ ਇਨ ਕੈਨੇਡਾ ਐਂਡ USA। ਸੋ ਤੁਸੀਂ ਪਬਲਿਕ ਮੋਬਾਈਲ ਦੇ ਉੱਤੇ ਕਾਲ ਕਰ ਲੈਣੀ ਹੈ 905-451-4342 905-451-4342 ਪਬਲਿਕ ਮੋਬਾਈਲ ਦਾ ਨੰਬਰ ਹੈ। ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਾਂ ਫਿਰ ਜਿਹੜਾ ਪੰਜਾਬ ਬਿਜ਼ਨਸ ਪਲਾਜ਼ਾ ਸ਼੍ਰੀ ਗੁਰੂ ਸਿੰਘ ਸਾਹਿਬ ਮਾਡਲ ਗੁਰੂ ਘਰ ਦੇ ਬਿਲਕੁਲ ਲਾਗੇ ਉੱਥੇ ਤੁਸੀਂ ਜਾ ਸਕਦੇ ਹੋ। 905-451-4342 ਇਹਨਾਂ ਦਾ ਨੰਬਰ ਹੈ। ਪੀਅਰਸਨ ਕਿਚਨ ਕੈਬਨਿਟ ਦੇ ਸਹਿਯੋਗ ਦੇ ਨਾਲ ਹੁਣ ਅਸੀਂ ਖਬਰਾਂ ਦਾ ਬੁਲੇਟਿਨ ਪੇਸ਼ ਕਰਾਂਗੇ। ਪੀਅਰਸਨ ਕਿਚਨ ਕੈਬਨਿਟ ਦਾ ਨੰਬਰ 416-200-0931-416-200-931 ਅਤੇ ਆਰ ਹੋਮ ਐਂਡ ਅਪਲਾਇੰਸਿਸ 20,000 ਸਕੁਏਅਰ ਫੁੱਟ ਦਾ ਵੱਡਾ ਵੇਅਰ ਹਾਊਸ ਹੈ। ਤੁਸੀਂ ਅਪਲਾਇੰਸਿਸ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ, ਇਹਨਾਂ ਨਾਲ ਜ਼ਰੂਰ ਗੱਲਬਾਤ ਕਰੋ, ਇਹਨਾਂ ਦਾ ਵੱਡਾ ਵੇਅਰ ਹਾਊਸ ਜਾ ਕੇ ਦੇਖੋ। ਵਰਲਪੂਲ, ਇੰਗਲਿਸ਼, ਜੈਨੇਅਰ, ਮੇਟੈਗ, ਮਾਨਾ, GELE ਕੋਈ ਵੀ ਤੁਸੀਂ ਮੇਕ ਮਾਡਲ ਦੇ ਕਿਸੇ ਵੀ ਰੇਂਜ ਦੇ ਟੋਪ ਟੂ ਟੋਪ ਕੁਆਲਿਟੀ ਅਤੇ ਅਫੋਰਡੇਬਲ ਰੀਜਨੇਬਲ ਕੁਆਲਿਟੀ ਦੇ ਜਿਹੜੇ ਅਪਲਾਇੰਸਿਸ ਨੇ ਉਹ ਸਾਰੇ ਦੇ ਸਾਰੇ ਤੁਹਾਨੂੰ ਇੱਥੋਂ ਮਿਲਣਗੇ ਆਰ ਹੋਮ ਐਂਡ ਅਪਲਾਇੰਸਿਸ ਤੋਂ। ਓਪਨ ਬਾਕਸ ਦੇ ਵਿੱਚ ਇਹ ਆਥੋਰਾਈਜ਼ ਡੀਲਰ ਨੇ ਲਗਭਗ ਸਾਰੇ ਬ੍ਰਾਂਡਸ ਦੇ। ਸੋ ਤੁਸੀਂ ਕੋਈ ਵੀ ਬ੍ਰਾਂਡ ਦੇ ਅਪਲਾਇੰਸਿਸ ਖਰੀਦਣੇ ਨੇ ਓਪਨ ਬਾਕਸ ਅਪਲਾਇੰਸਿਸ ਅਪ ਟੂ 70% ਆਫ ਤੁਹਾਨੂੰ ਮਿਲ ਜਾਣਗੇ ਅਤੇ ਵਾਰੰਟੀ ਦੇ ਨਾਲ ਬਿਲਕੁਲ ਬ੍ਰਾਂਡ ਨਿਊ ਨੈਵਰ ਬਿਨ ਯੂਜ਼ਡ ਅਪਲਾਇੰਸਿਸ ਨੇ ਇਹ। ਨੰਬਰ ਇਹਨਾਂ ਦਾ ਨੋਟ ਕਰ ਲਓ 416-792-0877 ਅਤੇ ਹੋਮਿਓਪੈਥੀ ਲਈ ਡਾਕਟਰ ਕੁਲਦੀਪ ਜੀ ਦਾ ਨੰਬਰ ਹੈ 647-818-0055 647-818-0055। ਸੋ ਤੁਸੀਂ ਇਹਨਾਂ ਕੰਟਰੀਆਂ ਵਿੱਚ ਸਮੇਂ ਸਿਰ ਟੈਕਸ ਰਿਟਰਨ ਭਰਨਾ ਤੁਹਾਡੇ ਭਵਿੱਖ ਨੂੰ ਉਜਲ ਬਣਾਉਂਦਾ ਹੈ ਜਿਹੜਾ ਕਿ ਜਨਵਰੀ ਤੋਂ ਅਪ੍ਰੈਲ ਤੱਕ ਚੱਲਦਾ ਹੈ। ਟੈਕਸ ਸੇਵਿੰਗ ਕਿਵੇਂ ਅਤੇ ਕਿੱਥੇ ਹੋ ਸਕਦੀ ਹੈ, ਇਨੀਸ਼ੀਅਲ ਬਿਜ਼ਨਸ ਸੈਟਅਪ ਕਿਵੇਂ ਕਰਨਾ ਹੈ, ਉਸਦੇ ਲਈ ਕੈਸ਼ ਫਲੋ ਅਤੇ ਪ੍ਰੋਜੈਕਟ ਰਿਪੋਰਟ ਕਿਵੇਂ ਤਿਆਰ ਕਰਨੀ ਹੈ, ਅਕਾਊਂਟਿੰਗ, ਬੁੱਕ ਕੀਪਿੰਗ, HST, ਪੇਰੋਲ ਕਿਵੇਂ ਮੇਨਟੇਨ ਕਰਨਾ ਹੈ, CRA ਅਪੀਲ ਜਾਂ ਫਿਰ ਆਡਿਟ ਤੋਂ ਦਾ ਕੀ ਮਾਮਲਾ ਹੈ, ਇਹਦੇ ਲਈ ਤੁਸੀਂ HSBA ਟੈਕਸ ਸਰਵਿਸ ਤੋਂ ਪ੍ਰਭਜੋਤ ਕੌਰ ਨੂੰ ਕਾਲ ਕਰ ਲੈਣੀ ਹੈ 647-720-5278 647-720-5278 ਇਹਨਾਂ ਦਾ ਨੰਬਰ ਹੈ। ਡਾਕਟਰ ਰੰਧਾਵਾ ਡੈਂਟਿਸਟਰੀ ਤੋਂ ਸੁਮਰੀਤ ਕੌਰ ਰੰਧਾਵਾ ਹੁਣਾਂ ਦਾ ਨੰਬਰ ਹੈ 905-794-5111 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਦੰਦਾਂ ਦਾ ਕੋਈ ਵੀ ਕੰਮ ਕਰਾਉਣਾ 10 ਸਕੁਏਅਰ ਐਲਸ ਟਾਈਪ ਜਿਹੜੀ ਕਿ ਗੋਰ ਐਂਡ ਕੰਟਰੀ ਸਾਈਡ ਦੇ ਬਿਲਕੁਲ ਲਾਗੇ ਛੋਟੇ ਜਿਹੇ ਪਲਾਜ਼ੇ 'ਚ ਬਹੁਤ ਵਧੀਆ ਇਹਨਾਂ ਦੀ ਕਲੀਨਿਕ ਹੈ। ਡਾਕਟਰ ਰੰਧਾਵਾ ਡੈਂਟਿਸਟਰੀ, ਡਾਕਟਰ ਸੁਮਰੀਤ ਕੌਰ ਰੰਧਾਵਾ 905-794-5111 905-794-5111 ਅਤੇ ਮੋਰਗੇਜ ਦੇ ਲਈ ਸੋਨੀਆ ਢਿੱਲੋਂ 2 Malley Drive ਦੇ ਉੱਤੇ ਯੂਨਿਟ 7B ਬਰੈਂਪਟਨ ਦੇ ਵਿੱਚ ਸਥਿਤ ਨੇ 647-308-1255 647-308-1255 ਅਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਸੋ ਗੈਰੀ ਚੱਠਾ ਜੀ ਪੰਜਾਬ ਸਿੰਧ ਫਾਈਨੈਂਸ ਤੋਂ ਇਸ ਸਮੇਂ ਮੇਰੇ ਨਾਲ ਨੇ, ਸਭ ਹੋਰ ਕੀ ਕਹਿਣਾ ਚਾਹੁੰਦੇ ਹੋ? ਇਸ ਤੋਂ ਪਹਿਲਾਂ ਮੈਂ ਖਬਰਾਂ ਦਾ ਬੁਲੇਟਿਨ ਆਨ ਕਰਾਂ।
ਹਾਂਜੀ, ਬਿਫੋਰ ਤੁਸੀਂ ਟਰੱਕ ਬਾਏ ਕਰਨਾ, ਕਿਸੇ ਨੇ ਵੀ ਓਨਰ ਓਪਰੇਟਰ ਬਣਨਾ, ਉਹ ਸਾਡੇ ਕੋਲ ਆ ਸਕਦੇ ਆ। ਅਸੀਂ ਬੈਠ ਕੇ ਡਿਸਾਈਡ ਕਰ ਸਕਦੇ ਹਾਂ ਕਿ ਤੁਸੀਂ ਨਵਾਂ ਟਰੱਕ ਲੈਣਾ, ਯੂਜ਼ ਲੈਣਾ, ਯੂਜ਼ ਦੇ ਵਿੱਚ ਕਿਸ ਕਿਸ ਚੀਜ਼ਾਂ ਦਾ ਖਿਆਲ ਰੱਖਣਾ, ਕਿਉਂਕਿ ਉਹ ਟਰੱਕ ਤੁਸੀਂ ਕਿੰਨੇ ਸਾਲ ਚਲਾਉਣਾ, ਕਿੰਨੀ ਲੰਬੀ ਟਰਮ ਹੋਣੀ ਚਾਹੀਦੀ ਤੁਹਾਡੀ, ਕੀ ਉਹਦੀ ਕੋਸਟ ਹੋਊਗੀ ਲੀਜ਼ ਦੀ, ਉਸ ਤੋਂ ਇਲਾਵਾ ਕੀ ਤੁਹਾਡੀ ਐਕਸਟਰਾ ਕੋਸਟ ਆਉਂਦੀ ਹੈਗੀ ਉਹਦੀ ਰਿਪੇਅਰ ਦੀ, ਕਿੰਨੇ ਕਿਲੋਮੀਟਰ ਤੱਕ ਤੁਹਾਨੂੰ ਵਾਰੰਟੀ ਉਹਦੀ ਚਾਹੀਦੀ ਹੈ ਕਿ ਨਹੀਂ ਚਾਹੀਦੀ, ਇਸ ਚੀਜ਼ਾਂ ਦਾ ਖਿਆਲ ਰੱਖਣ ਲਈ ਸਾਨੂੰ ਆ ਕੇ ਮਿਲ ਸਕਦੇ ਹਾਂ 905-440-0000 ਅਤੇ ਮੇਰਾ ਐਡਰੈਸ ਹੈਗਾ 6665 ਟੋਮਕਨ ਰੋਡ, ਯੂਨਿਟ 202
ਜੀ।
ਇਸ ਤੋਂ ਇਲਾਵਾ ਕੋਈ ਵੀ ਬੰਦਾ ਕੋਈ ਨਵਾਂ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ, ਔਰ ਕੋਈ ਤੁਸੀਂ ਆਪਣਾ ਰੈਸਟੋਰੈਂਟ ਸਟਾਰਟ ਕਰਨਾ ਚਾਹੁੰਦੇ, ਤੁਹਾਨੂੰ ਇਕੁਇਪਮੈਂਟ ਉਹਦੇ ਲਈ ਚਾਹੀਦਾ, ਜਾਂ ਤੁਸੀਂ ਸਨੋਅ ਰਿਮੂਵਲ ਦਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ, ਉਹ ਵੀ ਸਾਨੂੰ ਆ ਕੇ ਮਿਲ ਸਕਦੇ ਆ। ਅਸੀਂ ਉਹਦੇ ਲਈ ਫਾਈਨੈਂਸਿੰਗ ਲਈ ਤੁਹਾਡੇ ਲਈ ਬੈਠੇ ਹੈਗੇ ਹਾਂ, ਤੁਹਾਨੂੰ ਸਹੀ ਸਲਾਹ ਦੇਵਾਂਗੇ। ਇਸ ਤੋਂ ਇਲਾਵਾ ਤੁਹਾਡਾ ਬਿਜ਼ਨਸ ਗਰੋ ਕਰੂਗਾ ਤਾਂ ਉਹਦੇ ਨਾਲ ਅਸੀਂ ਵੀ ਗਰੋ ਕਰਾਂਗੇ। ਸਾਡਾ ਏਮ ਤੁਹਾਨੂੰ 1 ਜਾਂ 2 ਟਰੱਕ ਵੇਚਣ ਦੀ, ਅਸੀਂ ਚਾਹੁੰਦੇ ਤੁਸੀਂ ਹੌਲੀ ਹੌਲੀ ਆਪਣਾ ਫਲੀਟ ਬਣਾਓ, ਜਿੱਦਾਂ ਇੱਥੇ ਬਹੁਤ ਭਰਾਵਾਂ ਨੇ ਸਾਡੇ ਫਲੀਟ ਵੱਡੇ ਵੱਡੇ ਖੜ੍ਹੇ ਕੀਤੇ ਹੈਗੇ, ਉਹਦੇ ਵਿੱਚ ਰਾਈਟ ਫਾਈਨੈਂਸਿੰਗ ਦੀ ਤੁਹਾਨੂੰ ਲੋੜ ਹੈਗੀ ਹੈ, ਰਾਈਟ ਸਟੈਪ ਲਓ, ਪਹਿਲੇ ਆ ਕੇ ਸਲਾਹ ਲਓ, ਮਾਰਕੀਟ 'ਚ ਟਰੱਕ ਦੇਖਣ ਤੋਂ ਪਹਿਲੇ ਡਿਸਾਈਡ ਕਰੋ ਕਿ ਤੁਸੀਂ ਕੀ ਤੁਹਾਡਾ ਬਜਟ ਕੀ ਹੈ, ਤੁਹਾਨੂੰ ਉਹ ਸੂਟ ਕਰਦਾ ਹੈ ਕਿ ਨਹੀਂ ਕਰਦਾ, ਉਸ ਤੋਂ ਬਾਅਦ ਹੀ ਤੁਸੀਂ ਮਾਰਕੀਟ ਵਿੱਚ ਓਨਰ ਆਪਰੇਟਰ ਬਣਨਾ ਜਾਂ ਤੁਸੀਂ ਆਪਣਾ ਫਲੀਟ ਵਧਾਉਣਾ ਉਹਦੇ ਬਾਰੇ ਸੋਚੋ।
905-440-0000 ਇਹਨਾਂ ਨੰਬਰ ਹੈ, 905-440-0000 ਤੋਂ ਸਾਨੂੰ ਕਾਲ ਕਰਨੀ ਹੈ। ਸਵਰਨਜੀਤ ਮੋਗਾ ਖਬਰਾਂ ਬੁਲੇਟਿਨ ਲੈ ਕੇ ਹਾਜ਼ਰ ਹੈ। ਸਵਰਨਜੀਤ ਗੋ ਅਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ 17 ਜਨਵਰੀ, ਦੇਸੀ ਮਹੀਨਾ 4 ਮਾਘ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਦਾ ਹੋਇਆ ਐਲਾਨ, ਸਾਰੀ ਉਮਰ ਕੱਟਣੀ ਪਵੇਗੀ ਜੇਲ੍ਹ ਵਿੱਚ। ਆਪ ਨੂੰ ਅਲਵਿਦਾ ਕਹਿ ਵਿਧਾਇਕ ਬਲਦੇਵ ਸਿੰਘ ਪੰਜਾਬੀ ਏਕਤਾ ਪਾਰਟੀ ਵਿੱਚ ਹੋਏ ਸ਼ਾਮਿਲ। ਕੌਮੀ ਜਾਂਚ ਏਜੰਸੀ ਵੱਲੋਂ ਲੁਧਿਆਣਾ ਵਿੱਚ ਅੱਜ ਵੱਡੇ ਤੜਕੇ ਕੀਤੀ ਗਈ ਛਾਪੇਮਾਰੀ। ਕੈਪਟਨ ਨੇ ਵਿਜੇ ਸਾਂਪਲਾ ਤੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਵਿੱਚ ਅੜਿੱਕੇ ਡਾਉਣ ਦੇ ਲਾਏ ਦੋਸ਼। ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਹਾਲਾਂਕਿ ਸੀਬੀਆਈ ਦੇ ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ, ਪਰ ਬਚਾਅ ਪੱਖ ਦੇ ਵਕੀਲਾਂ ਨੇ ਸਜ਼ਾ ਘੱਟ ਕਰਨ ਦੀ ਅਪੀਲ ਕੀਤੀ ਸੀ। ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਵੱਲੋਂ ਸਜ਼ਾ ਸੁਣਾਉਣ ਸਮੇਂ ਅਦਾਲਤ ਵਿੱਚ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਤੇ ਪੁੱਤਰੀ ਸ਼੍ਰੇਸੀ ਵੀ ਮੌਜੂਦ ਸਨ। ਇਹਨਾਂ ਦੇ ਨਾਲ ਕੇਸ ਦੇ ਅਹਿਮ ਗਵਾਹ ਤੇ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਵੀ ਮੌਜੂਦ ਸੀ। ਰਾਮ ਰਹੀਮ ਸਮੇਤ 4 ਦੋਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕਾਰਵਾਈ ਵਿੱਚ ਸ਼ਾਮਲ ਹੋਏ ਸਨ। ਸ਼੍ਰੇਸੀ ਨੇ ਵੀ ਅਦਾਲਤ ਨੂੰ ਸਖ਼ਤ ਸਜ਼ਾ ਦੀ ਅਪੀਲ ਕੀਤੀ ਸੀ, ਕਿਉਂਕਿ ਰਾਮ ਰਹੀਮ ਕਰਕੇ ਉਹਨਾਂ ਦੇ ਪਰਿਵਾਰ ਨੂੰ ਬੇਹੱਦ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਿਆ। 4 ਵਜੇ ਤੋਂ ਕੁਝ ਸਮਾਂ ਪਹਿਲਾਂ ਹੀ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਬਹਿਸ ਪੂਰੀ ਹੋ ਗਈ ਸੀ ਤੇ 4 ਵਜੇ ਸਜ਼ਾ ਦਾ ਐਲਾਨ ਕੀਤਾ ਗਿਆ। ਅਦਾਲਤ ਨੇ ਰਾਮ ਰਹੀਮ ਨੂੰ 50,000 ਰੁਪਏ ਤੇ ਬਾਕੀ 3 ਨੂੰ ਆਰਮਸ ਐਕਟ ਤਹਿਤ 5,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਇੱਥੇ ਖਾਸ ਗੱਲ ਇਹ ਹੈ ਕਿ ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਹੁਕਮ ਦਿੱਤੇ ਹਨ ਕਿ ਬਲਾਤਕਾਰ ਦੇ ਕੇਸ ਵਿੱਚ 20 ਸਾਲ ਦੀ ਸਜ਼ਾ ਭੁਗਤਣ ਦੇ ਬਾਅਦ ਹੀ ਰਾਮ ਰਹੀਮ ਦੀ ਪੱਤਰਕਾਰ ਕਤਲ ਕੇਸ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਵੇਗੀ, ਅਤੇ ਉਹ ਵੀ ਤਾਂ ਉਮਰ। ਇਸ ਤੋਂ ਸਾਫ ਹੈ ਕਿ ਰਾਮ ਰਹੀਮ ਉਮਰ ਭਰ ਜੇਲ੍ਹ ਦੇ ਬਾਹਰ ਆਉਣਾ ਹੁਣ ਉਸ ਲਈ ਨਾਮੁਮਕਿਨ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸੌਫਟ ਟਿਸ਼ੂ ਸਾਰਕੋਮਾ ਨਾਂ ਦਾ ਅਜੀਬ ਕਿਸਮ ਦਾ ਕੈਂਸਰ ਹੋ ਗਿਆ ਹੈ। ਇਸ ਦੇ ਇਲਾਜ ਲਈ ਉਹ ਅਮਰੀਕਾ ਚਲੇ ਗਏ ਹਨ। ਜੇਤਲੀ ਨੂੰ ਅਜਿਹੇ ਸਮੇਂ ਇਸ ਦਾ ਇਲਾਜ ਕਰਾਉਣਾ ਪੈ ਰਿਹਾ ਹੈ ਜਦੋਂ ਵਿੱਤ ਮੰਤਰਾਲੇ ਵਿੱਚ ਆਖਰੀ ਬਜਟ ਪੇਸ਼ ਕਰਨ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਨੇ। ਇਹ ਬਜਟ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਹੈ। ਸੂਤਰਾਂ ਮੁਤਾਬਕ ਜੇਤਲੀ 1 ਫਰਵਰੀ ਨੂੰ ਆਉਣ ਵਾਲੇ ਬਜਟ ਨੂੰ ਪੇਸ਼ ਨਹੀਂ ਕਰ ਪਾਉਣਗੇ। 66 ਸਾਲਾ ਜੇਤਲੀ ਪਿਛਲੇ ਸਾਲ 14 ਮਈ ਨੂੰ ਏਮਸ ਵਿੱਚ ਗੁਰਦਾ ਟਰਾਂਸਪਲਾਂਟ ਲਈ ਦਾਖਲ ਹੋਏ ਸਨ। ਹੁਣ ਉਹ ਅਮਰੀਕਾ ਵਿੱਚ ਕੈਂਸਰ ਦੇ ਇਲਾਜ ਲਈ ਚਲੇ ਗਏ ਹਨ, ਜਿੱਥੋਂ ਉਹਨਾਂ ਦੀ ਵਾਪਸੀ ਦੀ ਤਰੀਕ ਤੈਅ ਨਹੀਂ ਹੈ। ਸਤੰਬਰ 2014 ਵਿੱਚ ਜੇਤਲੀ ਦੀ ਬੈਰੇਟ੍ਰਿਕ ਸਰਜਰੀ ਹੋਈ ਸੀ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਕਈ ਨੇਤਾਵਾਂ ਨੇ ਜੇਤਲੀ ਦੇ ਠੀਕ ਹੋ ਕੇ ਵਾਪਸ ਆਉਣ ਦੀ ਕਾਮਨਾ ਕੀਤੀ ਹੈ। ਆਮ ਆਦਮੀ ਪਾਰਟੀ ਛੱਡ ਕੇ ਆਪਣੀ ਨਵੀਂ ਪੰਜਾਬੀ ਏਕਤਾ ਪਾਰਟੀ ਬਣਾ ਚੁੱਕੇ ਸੁਖਪਾਲ ਖਹਿਰਾ ਦੀ ਵਿਧਾਇਕੀ ਨੂੰ ਚੁਣੌਤੀ ਦਿੱਤੀ ਜਾ ਚੁੱਕੀ ਹੈ। ਆਪ ਦੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ ਵਿਧਾਨ ਸਭਾ ਤੋਂ ਖਹਿਰਾ ਦੀ ਮੈਂਬਰਸ਼ਿਪ ਖਾਰਜ ਕਰਨ ਲਈ ਸਪੀਕਰ ਨੂੰ ਅਪੀਲ ਕੀਤੀ, ਜਿਸ ਦੇ ਪ੍ਰਵਾਨ ਹੋਣ ਮਗਰੋਂ ਉਹਨਾਂ ਦੇ ਹਲਕੇ ਵਿੱਚ ਜ਼ਿਮਨੀ ਚੋਣ ਹੋਣੀ ਤੈਅ ਹੈ। ਸੁਖਪਾਲ ਖਹਿਰਾ ਵੀ ਇਸ ਜ਼ਿਮਨੀ ਚੋਣ ਲਈ ਤਿਆਰ ਹਨ। ਸੁਖਪਾਲ ਖਹਿਰਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਕਦੇ ਇਲੈਕਸ਼ਨ ਤੋਂ ਨਹੀਂ ਭੱਜਣਗੇ। ਨਾਲ ਹੀ ਉਹਨਾਂ ਦੋਸ਼ ਲਾਇਆ ਕਿ ਆਪ ਨਫ਼ਰਤ ਦੀ ਭਾਵਨਾ ਨਾਲ ਐਕਸ਼ਨ ਲੈ ਰਹੀ ਹੈ ਤੇ ਜੇਕਰ ਆਪ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਅਕਾਲੀ ਦਲ ਨੂੰ ਦਿਵਾਉਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਵਧਾਈ। ਉਹਨਾਂ ਦਾਅਵਾ ਕੀਤਾ ਕਿ ਉਹ ਹਰ ਚੋਣ ਲੜਨਗੇ। ਖਹਿਰਾ ਨੇ ਆਪਣੇ ਅਗਲੇ ਪਲਾਨ ਬਾਰੇ ਦੱਸਦਿਆਂ ਕਿਹਾ ਕਿ ਉਹ 1-2 ਦਿਨਾਂ ਵਿੱਚ ਸੁੱਚਾ ਸਿੰਘ ਛੋਟੇਪੁਰ ਨਾਲ ਬੈਠਕ ਕਰਨਗੇ ਤੇ ਅਗਲੀ ਰਣਨੀਤੀ ਉਲੀਕਣਗੇ। ਉਹਨਾਂ ਕਾਂਗਰਸ ਤੇ ਅਕਾਲੀ ਦਲ ਦੇ ਗੰਢ ਤੋਂ ਫੋਨ ਦੇ ਦੋਸ਼ ਲਾਉਂਦਿਆਂ ਕਿਹਾ ਕਿ DGP ਨੂੰ ਐਕਸਟੈਂਸ਼ਨ ਮਤਲਬ ਪੰਜਾਬ ਵਿੱਚ ਕੋਈ ਹੋਰ ਨਹੀਂ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸੁਰੇਸ਼ ਅਰੋੜਾ ਦੇ ਐਕਸਟੈਂਸ਼ਨ ਤੇ ਬੋਲਦੇ ਨਹੀਂ ਸੁਣਿਆ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਗ੍ਰਹਿ ਵਿਭਾਗ ਦਿੱਲੀ ਦੀ BJP ਸਰਕਾਰ ਦੇ ਹੱਥ ਵਿੱਚ ਹੈ ਤੇ ਮੋਦੀ ਸਰਕਾਰ ਨੇ ਕੈਪਟਨ ਅਮਰਿੰਦਰ ਤੇ ਤਲਵਾਰ ਲਟਕਾ ਕੇ ਰੱਖੀ ਹੋਈ ਹੈ। ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ ਛੱਡ ਕੇ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਉਹਨਾਂ ਪੁਰਾਣੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਤਾਨਾਸ਼ਾਹ ਹੋਣ ਦਾ ਦੋਸ਼ ਲਾਇਆ ਹੈ। ਬਲਦੇਵ ਸਿੰਘ ਨਾਲ ਸੁਖਪਾਲ ਖਹਿਰਾ ਨੇ ਅੱਜ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਸੂਬਾ ਸਰਕਾਰ ਤੇ ਸਵਾਲ ਚੁੱਕੇ। ਖਹਿਰਾ ਨੇ ਪੰਜਾਬ ਪੁਲਿਸ ਮੁਖੀ ਦੇ ਸੇਵਾ ਕਾਲ ਵਿੱਚ ਕੀਤੇ ਵਾਧੇ ਤੇ ਕੈਪਟਨ ਅਮਰਿੰਦਰ ਤੇ ਮੋਦੀ ਸਰਕਾਰ ਦੇ ਦਬਾਅ ਅਧੀਨ ਹੋਣ ਦਾ ਵੀ ਦੋਸ਼ ਲਗਾਇਆ। ਇਸ ਮੌਕੇ ਖਹਿਰਾ ਨੇ ਕੇਜਰੀਵਾਲ ਤੇ ਭਗਵੰਤ ਮਾਨ ਤੇ ਖੂਬ ਰਗੜੇ ਲਾਏ ਤੇ ਕਿਹਾ ਕਿ 20 ਜਨਵਰੀ ਵਾਲੀ ਰੈਲੀ ਵਿੱਚ ਉਹ ਵਿਕਰਮ ਮਜੀਠੀਆ ਨੂੰ ਸਿਰੋਪਾ ਪਾ ਕੇ ਆਪਣਾ ਆਗੂ ਮੰਨ ਲੈਣ। ਉਧਰ ਵਿਧਾਇਕਾਂ ਦੇ ਲਗਾਤਾਰ ਅਸਤੀਫਿਆਂ ਮਗਰੋਂ ਆਮ ਆਦਮੀ ਪਾਰਟੀ ਕਸੂਤੀ ਘਿਰ ਗਈ ਹੈ। ਪਾਰਟੀ ਨੂੰ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਵੀ ਡਰ ਸਤਾਉਣ ਲੱਗਾ ਹੈ। 3 ਵਿਧਾਇਕਾਂ ਵੱਲੋਂ ਪਾਰਟੀ ਛੱਡਣ ਮਗਰੋਂ ਆਪ ਕੋਲ 17 ਵਿਧਾਇਕ ਰਹਿ ਗਏ ਨੇ। ਇਹਨਾਂ ਵਿੱਚੋਂ ਵੀ 5 ਵਿਧਾਇਕ ਬਗਾਵਤ ਕਰੀ ਖੜੇ ਨੇ ਤੇ ਉਹ ਕਿਸੇ ਵੇਲੇ ਵੀ ਅਸਤੀਫਾ ਦੇ ਸਕਦੇ ਹਨ। ਦੂਜੇ ਪਾਸੇ ਅਕਾਲੀ ਦਲ ਬੀਜੇਪੀ ਕੋਲ ਵੀ 17 ਵਿਧਾਇਕ ਹਨ। ਆਮ ਆਦਮੀ ਪਾਰਟੀ ਨੇ ਹੋਰ ਅਸਤੀਫੇ ਰੋਕਣ ਲਈ ਰਣਨੀਤੀ ਬਦਲੀ ਹੈ। ਪਾਰਟੀ ਨੇ ਬਾਗੀ ਵਿਧਾਇਕਾਂ ਨੂੰ ਸੰਕੇਤ ਦਿੱਤਾ ਹੈ ਕਿ ਜੇਕਰ ਉਹਨਾਂ ਅਸਤੀਫੇ ਦਿੱਤੇ ਤਾਂ ਵਿਧਾਇਕੀ ਤੋਂ ਵੀ ਹੱਥ ਧੋਣੇ ਪੈਣਗੇ। ਇਸ ਵੇਲੇ ਐਚ ਐਸ ਫੂਲਕਾ ਤਾਂ ਪਾਰਟੀ ਤੇ ਵਿਧਾਇਕੀ ਦੋਵਾਂ ਤੋਂ ਅਸਤੀਫਾ ਦੇ ਚੁੱਕੇ ਹਨ। ਪ੍ਰਸ਼ਪਾਲ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਨੇ ਸਿਰਫ ਪਾਰਟੀ ਛੱਡੀ ਹੈ। ਇਸ ਤੋਂ ਇਲਾਵਾ ਵਿਧਾਇਕ ਕੰਵਰ ਸੰਧੂ, ਨਾਚ ਸਿੰਘ ਮਾਨਸ਼ਾਹੀਆ, ਜਗਤਾਰ ਸਿੰਘ ਜੱਗਾ, ਪਿਰਮਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਵੀ ਦੁਚਿੱਤੀ ਵਿੱਚ ਹਨ। ਇਸ ਤੋਂ ਪਹਿਲਾਂ ਪਾਰਟੀ ਨੇ ਸੁਖਪਾਲ ਖਹਿਰਾ ਦੇ ਅਸਤੀਫੇ ਮਗਰੋਂ ਉਹਨਾਂ ਦੀ ਵਿਧਾਇਕੀ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਸੀ। ਵਿਧਾਇਕ ਮਾਸਟਰ ਬਲਦੇਵ ਸਿੰਘ ਵੱਲੋਂ ਵੀ ਅਸਤੀਫਾ ਦੇਣ ਮਗਰੋਂ ਪਾਰਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਪ ਨੇ ਤੁਰੰਤ ਰਣਨੀਤੀ ਬਦਲਦਿਆਂ ਖਹਿਰਾ ਦੀ ਵਿਧਾਇਕੀ ਰੱਦ ਕਰਾਉਣ ਲਈ ਵਿਧਾਨ ਸਭਾ ਦੇ ਸਪੀਕਰ ਕੋਲ ਪਹੁੰਚ ਕੀਤੀ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕੱਲ੍ਹ ਸ਼ਾਮ ਸਪੀਕਰ ਰਾਣਾ ਕੇ ਪੀ ਸਿੰਘ ਨਾਲ ਮੁਲਾਕਾਤ ਕਰਕੇ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਤਮ ਕਰਨ ਲਈ ਪੱਤਰ ਸੌਂਪਿਆ ਸੀ। ਦਰਅਸਲ ਪਾਰਟੀ ਨੇ ਹੋਰ ਵਿਧਾਇਕਾਂ ਦੇ ਅਸਤੀਫੇ ਰੋਕਣ ਲਈ ਇਹ ਕਦਮ ਉਠਾਇਆ ਹੈ। ਪਾਰਟੀ ਨੇ ਸੰਕੇਤ ਦਿੱਤਾ ਹੈ ਕਿ ਅਸਤੀਫਾ ਦੇਣ ਵਾਲੇ ਲੀਡਰ ਵਿਧਾਇਕੀ ਦਾ ਆਨੰਦ ਨਹੀਂ ਮਾਣ ਸਕਣਗੇ। ਕੌਮੀ ਜਾਂਚ ਏਜੰਸੀ ਨੇ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਈਂ ਛਾਪੇਮਾਰੀ ਕੀਤੀ ਹੈ। ਖਤਰਨਾਕ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟ ਨਾਲ ਸੰਬੰਧਿਤ ਹੋਣ ਦੇ ਸ਼ੱਕ ਕਰਕੇ ਪੱਛਮੀ ਯੂਪੀ ਤੇ ਪੰਜਾਬ ਵਿੱਚ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਇਸ ਸੰਬੰਧੀ NIA ਨੇ ਅੱਜ ਵੱਡੇ ਤੜਕੇ ਤਕਰੀਬਨ 2:30 ਵਜੇ ਲੁਧਿਆਣਾ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਲੁਧਿਆਣਾ ਦੇ ਰਾਹੋਂ ਮਾਰਗ ਸਥਿਤ ਮਦਾਨੀ ਜਾਮਾ ਮਸਜਿਦ ਵਿੱਚ ਬਤੌਰ ਮੌਲਵੀ ਤੈਨਾਤ ਮੁਹੰਮਦ ਉਵੈਸ ਪਾਸ਼ਾ ਨੂੰ ISIS ਨਾਲ ਸੰਬੰਧ ਹੋਣ ਦੇ ਸ਼ੱਕ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਯੂਪੀ ਵਿੱਚ ਫੜੇ ਗਏ ISIS ਮੋਡਿਊਲ ਤੋਂ ਮਿਲੀ ਸੂਹ ਤਹਿਤ ਜਾਂਚ ਏਜੰਸੀ ਨੇ ਮੌਲਵੀ ਨੂੰ ਗ੍ਰਿਫਤਾਰ ਕੀਤਾ ਹੈ। ਮਸਜਿਦ ਦੇ ਪ੍ਰਬੰਧਕ ਮੁਹੰਮਦ ਜਮੀਲ ਨੇ ਕਿਹਾ ਕਿ ਮੌਲਾਨਾ ਉਵੈਸ ਯੂਪੀ ਦਾ ਰਹਿਣ ਵਾਲਾ ਹੈ ਤੇ ਪਿਛਲੇ 6 ਮਹੀਨਿਆਂ ਤੋਂ ਉਹ ਇੱਥੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਲੁਧਿਆਣਾ ਪੁਲਿਸ ਮੁਤਾਬਕ ਉਕਤ ਮੌਲਵੀ ਤੇ ਵਿਸਫੋਟਕ ਸਮੱਗਰੀ ਕਾਨੂੰਨ ਦੇ ਨਾਲ ਨਾਲ ਧਾਰਾ 120A, 121B ਤੇ 122 ਤਹਿਤ ਕੇਸ ਦਰਜ ਕੀਤਾ ਗਿਆ। ਹਾਲਾਂਕਿ ਮੌਲਵੀ ਪਾਸੋਂ ਉਰਦੂ ਤੇ ਫਾਰਸੀ ਵਿੱਚ ਲਿਖੀਆਂ ਹੋਈਆਂ 4 ਕਿਤਾਬਾਂ ਨੂੰ ਛੱਡ ਕੇ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਹੈ। ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਉਤੇ ਸਾਥੀ ਤਲਜੀਤ ਸਿੰਘ ਨੂੰ ਫਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜੱਗੀ ਜੌਹਲ ਅਤੇ ਤਲਜੀਤ ਸਿੰਘ ਖਿਲਾਫ਼ ਥਾਣਾ ਬਾਜਾਖਾਨਾ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਸਟੇਟ ਸਪੈਸ਼ਲ ਸੈੱਲ ਵੱਲੋਂ 90 ਦਿਨਾਂ ਦੇ ਅੰਦਰ ਜਾਂਚ ਪੂਰੀ ਨਾ ਹੋਣ ਕਰਕੇ ਫਰੀਦਕੋਟ ਅਦਾਲਤ ਨੇ ਜੱਗੀ ਜੌਹਲ ਅਤੇ ਤਲਜੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਜੱਗੀ ਜੌਹਲ ਜੇਲ੍ਹ ਚੋਂ ਬਾਹਰ ਨਹੀਂ ਆ ਸਕੇਗਾ ਕਿਉਂਕਿ ਉਹਨਾਂ ਖਿਲਾਫ਼ ਲੁਧਿਆਣਾ ਤੇ ਮੋਗਾ ਵਿੱਚ ਵੀ ਮਾਮਲੇ ਦਰਜ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਵਿੱਚ ਬੇਲੋੜੇ ਅੜਿੱਕੇ ਡਾਉਣ ਦੇ ਇਲਜ਼ਾਮ ਲਾਏ ਨੇ। ਉਹਨਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਦੀ ਸੁਵਿਧਾ ਲਈ ਹੱਲ ਤਲਾਸ਼ਣ ਦੀ ਬਜਾਏ ਕੇਂਦਰ ਸਰਕਾਰ, ਖਾਸ ਕਰਕੇ ਸਾਂਪਲਾ ਵਰਗੇ ਲੀਡਰ ਇਸ ਕੰਮ ਵਿੱਚ ਲਗਾਤਾਰ ਅੜਿੱਕੇ ਪਾ ਰਹੇ ਨੇ। ਵਿਜੇ ਸਾਂਪਲਾ ਪੰਜਾਬ BJP ਦੇ ਸਾਬਕਾ ਮੁਖੀ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਂਪਲਾ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਜਾਣ ਵਾਸਤੇ ਗਰੀਬ ਤੇ ਅਨਪੜ੍ਹ ਸ਼ਰਧਾਲੂਆਂ ਲਈ ਪਾਸਪੋਰਟ ਤੇ ਵੀਜ਼ੇ ਤੋਂ ਰਿਆਇਤ ਦੀ ਮੰਗ ਖਾਰਜ ਕਰਨ ਦੀ ਵਕਾਲਤ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ BJP ਤੇ ਅਕਾਲੀ ਦਲ ਦੋਵੇਂ ਪਾਰਟੀਆਂ ਨੂੰ ਲਾਂਘੇ ਵਿੱਚ ਕੋਈ ਦਿਲਚਸਪੀ ਨਹੀਂ ਹੈ। ਹਰ ਪੰਜਾਬੀ ਕੋਲ ਪਾਸਪੋਰਟ ਹੋਣ ਬਾਰੇ ਸਾਂਪਲਾ ਦੇ ਦਾਅਵੇ ਸੰਬੰਧੀ ਉਹਨਾਂ ਕਿਹਾ ਕਿ ਇਹ ਬਿਆਨ ਬਿਲਕੁਲ ਗੈਰ ਜ਼ਿੰਮੇਵਾਰਾਨਾ ਤੇ ਗਲਤ ਹੈ। ਉਹਨਾਂ ਕਿਹਾ ਕਿ ਸਾਂਪਲਾ ਦੀ ਜਾਣਕਾਰੀ ਤੇ ਜਨਤਾ ਨਾਲ ਸੰਪਰਕ ਹੋਣ ਤੇ ਸਵਾਲੀਆ ਚਿੰਨ ਖੜਾ ਕਰਦਾ ਹੈ। ਇਸ ਦੇ ਨਾਲ ਹੀ ਮੋਦੀ ਸਰਕਾਰ ਤੇ ਵਾਰ ਕਰਦਿਆਂ ਉਹਨਾਂ ਕਿਹਾ ਕਿ ਇੱਕ ਪਾਸੇ ਤਾਂ BJP ਲਾਂਘੇ ਦਾ ਸਾਰਾ ਕ੍ਰੈਡਿਟ ਆਪਣੇ ਨਾਂ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਇਸ ਦੇ ਨਿਰਮਾਣ ਵਿੱਚ ਮੁਸ਼ਕਲਾਂ ਪੈਦਾ ਕਰ ਰਹੀ ਹੈ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਓਏ ਗੁਰਨਾਮ ਸਿਆ, ਜੇ ਬੱਚਿਆਂ ਦੇ ਪੈਸੇ ਵਧਾਉਣ ਦੇ ਨਾਲ ਨਾਲ ਟੈਕਸ ਵੀ ਬਚਾਉਣਾ ਹੈ ਤਾਂ 1 ਮਾਰਚ ਤੋਂ ਪਹਿਲਾਂ RRSP ਲੈ ਲਈ, ਨਾਲੇ ਤੇਰੀ ਰਿਟਾਇਰਮੈਂਟ ਦੇ ਕੰਮ ਆਊ।
ਮੇਰੀ ਮਨ ਤਾਂ ਪੈਸਾ ਰੀਅਲ ਇਸਟੇਟ ਜਾਂ ਗੋਲਡ ਵਿੱਚ ਲਾ ਦੇ।
ਓਏ ਤੈਨੂੰ ਨਹੀਂ ਪਤਾ, ਤੂੰ RRSP ਜਾਂ TFSA ਨੂੰ ਵੀ ਰੀਅਲ ਇਸਟੇਟ ਜਾਂ ਗੋਲਡ ਵਿੱਚ ਇਨਵੈਸਟ ਕਰ ਸਕਦਾ ਹੈ। ਇਹਨੂੰ ਕਹਿੰਦੇ ਨੇ 1 ਤੀਰ ਨਾਲ 3 ਨਿਸ਼ਾਨੇ। ਬੱਚਿਆਂ ਦੇ ਪੈਸੇ ਵੱਧ ਗਏ, ਟੈਕਸ ਵੀ ਬਚ ਗਿਆ, ਤੇਰੀ ਰਿਟਾਇਰਮੈਂਟ ਦੇ ਬਹਾਨੇ।
ਕਾਲ ਨਾਓ ਰਾਈਟ ਐਡਵਾਈਸ ਐਂਡ ਇਨਵੈਸਟਮੈਂਟਸ ਦੇ ਮਨਜੀਤ ਸੰਧੂ 416-300-7393। That is 416-300-7393.
Set funds return are not guaranteed. It can fluctuate according to market conditions.
Saregama Garva, a digital audio player with 5,000 evergreen songs inside. Just rotate the dial to choose your favorite artist, whether it's Rafi Sahab,
main zindagi ka saath nibhata chala,
Kishore Da, with Karma, you also have the entire collection of Geet Mala with you. Saregama Karma is the perfect gift for your loved ones.
ਮੌਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮਾਂਗਟ। RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮਾਂਗਟ ਹੁਣ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਫਸਟ ਮੌਰਗੇਜ, ਸੈਕੰਡ ਮੌਰਗੇਜ, ਟਰੱਕ ਲੋਨਸ, ਬਿਜ਼ਨਸ ਲੋਨਸ, ਸਾਰੇ ਹੀ ਕੰਮਾਂ ਲਈ ਇੱਕੋ ਨਾ। ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਪਰਮਿੰਦਰ ਮਾਂਗਟ। 6472859119 ਯਾਨੀ 6472859119 ਪਰਮਿੰਦਰ ਮਾਂਗਟ ਵਿਦ ਮੌਰਗੇਜ ਅਲਾਇੰਸ। ਬ੍ਰੋਕਰ ਲਾਇਸੈਂਸ ਨੰਬਰ 12345।
ਸੈਮਸੰਗ, ਐਪਲ ਅਤੇ ਬਲੈਕਬੇਰੀ ਦੇ ਅਨਲੌਕਡ ਡੱਬਾ ਪੈਕ ਫੋਨ ਬਿਨਾਂ ਕਿਸੇ ਕੰਟਰੈਕਟ ਤੇ ਹੋਲਸੇਲ ਰੇਟਾਂ ਤੇ ਲੈਣ ਲਈ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ, 365-77-83-61। ਹੁਣ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਫੋਨਾਂ ਨੂੰ ਜਾਂ ਲੈਪਟਾਪ ਆਦਿ ਨੂੰ ਖਰਾਬ ਹੋਣ ਤੇ ਸੁੱਟੋ ਨਾ, ਬਲਕਿ ਇਹਨਾਂ ਦੀ ਰਿਪੇਅਰ ਬੜੇ ਹੀ ਵਾਜਬ ਰੇਟਾਂ ਤੇ ਹਾਈ ਕੁਆਲੀਫਾਈਡ ਟੈਕਨੀਸ਼ੀਅਨ ਤੋਂ ਕਰਵਾ ਕੇ ਨਵਿਆਂ ਵਰਗੇ ਬਣਵਾਓ। 365-77-83-61।
ਦੁੱਖ ਸੁੱਖ ਜੀਉਣ ਦੇ ਨਾਲ ਬਣੇ ਨੇ, ਜੇਕਰ ਹੈਲਥ ਇਸ਼ੂਜ਼ ਨੇ ਆ ਘੇਰਿਆ ਤਾਂ ਹੋਮਿਓਪੈਥੀ ਦੀ ਅਨਮੋਲ ਦਾਤ ਆਪਣੀ ਝੋਲੀ ਵਿੱਚ ਪਾਓ। ਸਿਰਫ ਰਾਹਤ ਹੀ ਨਹੀਂ, ਪ੍ਰੋਬਲਮਸ ਤੋਂ ਛੇਤੀ ਹੋਰ ਪੂਰਨ ਨਿਜਾਤ ਲਿਆਓ। ਨਾਮਰਤ ਬਿਮਾਰੀਆਂ ਹੋਣ ਜਾਂ ਹੋਰ ਮਸਲੇ, ਸੁਖਮਨੀ ਹੋਮਿਓਪੈਥੀ ਚੇਤੇ ਰੱਖੋ। 416-522-7777, ਦੈਟਸ 416-522-7777 ਔਰ sukhmaniclinic.com।
ਜਿਹੜੇ ਪ੍ਰੋਗਰਾਮ ਖੋਰ ਸਾਹਿਬ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਮੌਰਗੇਜ ਦੇ ਲਈ ਸੋਨੀਆ ਢਿੱਲੋਂ ਦਾ ਨਾਂ ਹੈ, ਨੰਬਰ ਹੈ 647-348-1255, 647-348-1255। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਗਰੋਸਰੀ ਦੇ ਲਈ ਏਸ਼ੀਅਨ ਫੂਡ ਸੈਂਟਰ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ, ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਸਕਾਈਲਾਰਕ ਲੋਜਿਸਟਿਕ ਤੋਂ ਸੈਮ ਮਾਨ ਹੋਣਾ ਦਾ ਨੰਬਰ ਨੋਟ ਕਰੋ, 416-617-2405। ਇਹਨਾਂ ਨੂੰ ਓਨਰ ਆਪਰੇਟਰ ਚਾਹੀਦੇ ਨੇ, ਜਿੱਥੇ ਕਿ ਤੁਸੀਂ 95 ਸੈਂਟ ਲੈ ਸਕੋਗੇ ਅਤੇ ਬਾਕੀ ਸਾਰਾ ਖਰਚਾ ਤੁਹਾਡਾ ਜਿਹੜਾ ਇਹਨਾਂ ਵੱਲੋਂ ਪੇ ਕੀਤਾ ਜਾਵੇਗਾ। ਅਤੇ ਕੈਨੇਡਾ ਦੇ ਵਿੱਚ ਓਨਰ ਓਪਰੇਟਰ ਦੇ ਲਈ 85 ਸੈਂਟਸ ਅਤੇ 416-617-2405, 416-617-2405। ਗੋਇਲ ਟਰੈਵਲ ਦਾ ਨੰਬਰ ਹੈ 905-796-0000, 905-796-0000, ਔਰ ਤੁਸੀਂ ਗੋਇਲ ਟਰੈਵਲ ਦੇ ਨਾਲ ਸੰਪਰਕ ਕਰਨਾ ਹੈ ਵਧੀਆ ਸਰਵਿਸ ਦੇ ਲਈ ਅਤੇ ਸਸਤੀਆਂ ਹਵਾਈ ਟਿਕਟਾਂ ਦੇ ਲਈ। ਗੋਇਲ ਟਰੈਵਲ 905-796-0000 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਹੈ 416-624-8351, 416-624-8351 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਸਿਟੀ ਵਿੱਚ ਡਰਾਈਵਰਾਂ ਦੀ ਲੋੜ ਹੈ, ਧਿਆਨ ਦਿਓ, ਸਿਟੀ ਵਿੱਚ ਡਰਾਈਵਰਾਂ ਦੀ ਲੋੜ ਹੈ। ਯਾਰਡ ਤੋਂ ਯਾਰਡ ਕੰਮ ਹੈ, ਬਹੁਤ ਵਧੀਆ ਕੰਮ ਹੈ, ਔਰ ਇਹਦੇ ਲਈ ਤੁਸੀਂ ਫੋਨ ਕਰਨਾ। ਇੱਕ ਸ਼ਿਫਟ ਹੈ ਜਿਹੜੀ ਸ਼ਾਮੀ 5 ਵਜੇ ਸਟਾਰਟ ਕਰਨੀ ਹੈ ਅਤੇ ਇੱਕ ਸ਼ਿਫਟ ਹੈ ਜਿਹੜੀ ਉਹ ਦਿਨੇ ਸਟਾਰਟ ਹੋਣੀ ਹੈ। ਸੋ ਤੁਸੀਂ ਕਾਲ ਕਰ ਲਓ ਹੁਣੇ ਹੀ, 416-731-33-33, 416-731-33-33 'ਤੇ ਕਾਲ ਕਰ ਲਵੋ। ਔਰ ਸਿਟੀ 'ਚ ਡਰਾਈਵਰਾਂ ਦੀ ਲੋੜ ਹੈ ਸ਼ਾਮ ਨੂੰ 5 ਵਜੇ ਦੀ ਸ਼ਿਫਟ ਦੇ ਲਈ ਅਤੇ ਸਵੇਰ ਦੀ ਸ਼ਿਫਟ ਦੇ ਲਈ। 416-731-33-33, 416-731-33-33 ਦੇ ਉੱਤੇ ਹੁਣੇ ਘੱਟੀ ਖੜਕਾ ਲਵੋ। ਔਰ ਮੇਰੇ ਨਾਲ ਇਸ ਸਮੇਂ ਮਨਜੀਤ ਸਿੰਘ ਜੀ ਨੇ ਰਾਈਟ ਐਡਵਾਈਸ ਤੋਂ 2-3 ਮਿੰਟ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮਨਜੀਤ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਜੀ
ਹਾਂਜੀ ਗਰਵਲ ਸਾਹਿਬ
ਜੀ ਜੀ, ਗੋ ਅਹੈਡ ਪਲੀਜ਼।
ਗਰਵਲ ਸਾਹਿਬ, ਅੱਜ ਮੈਂ ਲਿਸਟਰਸ ਨੂੰ ਦੱਸਣਾ ਚਾਹਾਂਗਾ ਕਿ BMO ਬੈਂਕ ਦਾ ਇੱਕ ਪਲਾਨ ਹੈਗਾ ਉਸ ਦਾ ਨਾਮ ਹੈਗਾ ਜੀ BMO ਇਨਸ਼ੋਰ ਰਿਟਾਇਰਮੈਂਟ ਪਲਾਨ BMO ਤੇ ਉਸ ਪਲਾਨ ਦੇ ਵਿੱਚ ਮੈਂ ਹਰ ਕਲਿਸਟਰ ਨੂੰ ਦੱਸਣਾ ਚਾਹਾਂਗਾ ਜੇ ਕਿਸੇ ਨੇ ਵੀ ਲਾਈਫ ਇੰਸ਼ੋਰੈਂਸ ਲਈ ਹੋਈ ਹੈ ਜਾਂ ਕਿਸੇ ਨੇ ਕੋਈ ਟਰਮ ਇੰਸ਼ੋਰੈਂਸ ਲਈ ਹੋਈ ਹੈ ਤਾਂ ਟਰਮ ਇੰਸ਼ੋਰੈਂਸ ਦੇ ਵਿੱਚ ਪੈਸੇ ਅਕੋਮੋਡੇਟ ਨਹੀਂ ਹੁੰਦੇ ਹੈਗੇ ਪਰ ਜੇ ਕਿਸੇ ਨੇ ਗਰੰਟਿਡ ਕੈਸ਼ ਵੈਲਿਊ ਦੀ ਲਾਈਫ ਇੰਸ਼ੋਰੈਂਸ ਲਈ ਹੋਈ ਹੈ ਤੇ ਜੇ ਕੋਈ ਉਹਦੇ ਵਿੱਚ ਸੇਵਿੰਗ ਕਰ ਰਿਹਾ ਹੈਗਾ ਤੇ ਮੈਂ ਹਮੇਸ਼ਾ ਲਿਸਟਰਸ ਨੂੰ ਕਹਿੰਦਾ ਕਿ BMO IRP ਦੇ ਪਲਾਨ ਨਾਲ ਆਪਣੇ ਉਸ ਪਲਾਨ ਨੂੰ ਤੁਸੀਂ ਜ਼ਰੂਰ ਕੰਪੇਅਰ ਕਰੋ ਇੱਕ ਵਾਰੀ ਕਿਉਂਕਿ ਇਸ ਪਲਾਨ ਦੇ ਵਿੱਚ ਤੁਹਾਨੂੰ ਪਹਿਲੇ ਨੰਬਰ ਤੇ ਸੇਵਿੰਗ ਹੈਗੀ ਹੈ ਦੂਜੇ ਨੰਬਰ ਤੇ ਇਨਵੈਸਟਮੈਂਟ ਹੈਗਾ ਇਹਦੇ ਵਿੱਚ ਤੀਜੇ ਨੰਬਰ ਤੇ ਰਿਟਾਇਰਮੈਂਟ ਐਂਡ ਪੈਨਸ਼ਨ ਹੈਗੀ ਹੈ ਚੌਥੇ ਨੰਬਰ ਤੇ ਇਹਦੇ ਵਿੱਚ ਤੁਹਾਨੂੰ ਪ੍ਰੋਟੈਕਸ਼ਨ ਮਿਲਦੀ ਹੈ ਜਿਹੜੀ ਲਾਈਫ ਇੰਸ਼ੋਰੈਂਸ ਤੇ ਪੰਜਵੇਂ ਨੰਬਰ ਤੇ ਐਮਰਜੈਂਸੀ ਫੰਡ ਹੈਗੀ ਹੈ
ਜੀ
ਜਦੋਂ ਸਾਡਾ ਐਗਜ਼ਾਮਪਲ ਦੇਣਾ ਜੇ ਕੋਈ 40 ਸਾਲ ਦਾ ਬੰਦਾ ਸਪੋਜ਼ $5,000 ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਵਿੱਚ ਪਾਉਂਦਾ ਹੈਗਾ ਤੇ ਉਸਨੇ 20 ਸਾਲ ਪੈਸੇ ਪਾਏ $5,000 ਪ੍ਰਤੀ ਸਾਲ ਤੇ $1,00,000 ਉਹਨਾਂ ਪਾਇਆ ਹੈਗਾ 20 ਸਾਲਾਂ ਦੇ ਵਿੱਚ
ਜੀ
ਤੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਵਿੱਚ ਤੁਸੀਂ ਜੇ 6% ਰਿਟਰਨ ਲੈ ਕੇ ਚੱਲੋ ਤਾਂ ਉਹਦਾ ਉੱਥੇ $1,90,000 ਬਣ ਜਾਂਦਾ ਹੈਗਾ
ਜੀ
ਇਹੀ ਪੈਸਾ ਜੇ ਤੁਸੀਂ BMO IRP ਦੇ ਵਿੱਚ ਪਾਉਂਦੇ ਹੈਗੇ ਹੋ $5,000 ਤਾਂ 20 ਸਾਲਾਂ ਦੇ ਵਿੱਚ ਉੱਥੇ ਵੀ ਤੁਹਾਡਾ $1,90,000 ਬਣ ਜਾਏਗਾ
ਜੀ
ਪਰ ਨਾਲ ਤੁਹਾਨੂੰ $3.5 ਲੱਖ ਤੋਂ ਲੈ ਕੇ $4,00,000 ਤੱਕ ਲਾਈਫ ਇੰਸ਼ੋਰੈਂਸ ਵੀ ਮਿਲ ਜਾਂਦੀ ਹੈਗੀ ਜੇ 20 ਸਾਲ ਤੋਂ ਮੰਨ ਲਓ ਕਲਾਇੰਟ ਨੂੰ ਕੁਛ ਹੋ ਜਾਂਦਾ ਤਾਂ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੇ ਵਿੱਚ ਤੁਹਾਨੂੰ $1,94,000 ਮਿਲਣਾ ਸੀ ਪਰ BMO IRP ਦੇ ਵਿੱਚ ਜੇ ਤੁਸੀਂ ਆਪ ਚੱਕਣਾ ਹੈਗਾ ਰਿਟਾਇਰਮੈਂਟ ਤੇ ਤਾਂ ਤੁਹਾਨੂੰ $1,94,000 ਮਿਲੇਗਾ
ਜੀ
ਪਰ ਜੇ ਤੁਹਾਨੂੰ ਕੁਛ ਹੋ ਜਾਂਦਾ ਤੁਹਾਡੀ ਫੈਮਿਲੀ ਨੂੰ $1,94,000 ਪਲੱਸ $4,00,000 ਦੀ ਇੰਸ਼ੋਰੈਂਸ ਤਾਂ $5,94,000 ਮਿਲਦਾ ਹੈਗਾ
ਜੀ
ਪਲੱਸ ਜੇ ਤੁਸੀਂ ਇਹਨੂੰ ਇਕੱਠਾ ਨਹੀਂ ਚੱਕਣਾ ਹੈਗਾ ਤੁਸੀਂ ਇਹਨੂੰ ਸ਼ਹਿਰ ਤੋਂ ਲੈ ਕੇ 80 ਤੱਕ ਪੈਨਸ਼ਨ ਵੀ ਲੈ ਸਕਦੇ ਹੋ ਤੇ ਤੁਹਾਡੀ ਰਿਟਾਇਰਮੈਂਟ ਤੇ ਪੈਨਸ਼ਨ ਵੀ ਬਣ ਜਾਂਦੀ ਹੈਗੀ ਹੈ ਤੇ ਇਸ ਤੋਂ ਇਲਾਵਾ ਤੁਹਾਡੇ ਬੱਚਿਆਂ ਨੂੰ ਤੁਹਾਡਾ ਡੈਥ ਬੈਨੀਫਿਟ ਵੀ ਮਿਲ ਜਾਂਦਾ ਹੈਗਾ ਤੇ ਜਦੋਂ ਸਰ BMO ਬੈਂਕ ਦੇ ਕੋਲ ਤਕਰੀਬਨ 50 ਤੋਂ ਵੱਧ ਫੰਡ ਹੈਗੇ ਨੇ ਜਿਨ੍ਹਾਂ ਦੇ ਵਿੱਚ ਰੀਅਲ ਸਟੇਟ ਫੰਡ ਹੈਗਾ ਇਕੁਇਟੀ ਫੰਡ ਹੈਗੇ ਨੇ ਫਿਕਸਡ ਇਨਕਮ ਫੰਡ ਹੈਗੇ ਨੇ ਵਿੱਚ ਵਿੱਚ ਤੁਸੀਂ ਕਿਸੇ ਨੂੰ ਸੈਕਿੰਡ ਮੋਰਗੇਜ ਦੇ ਤਹਿਤ ਪੈਸਾ ਦੇਣਾ ਯਾਨੀ ਕਿ ਉਹ ਫੰਡ ਦੇ ਵਿੱਚ ਪ੍ਰਾਪਰਟੀ ਦੇ ਵਿੱਚ ਹਰ ਤਰ੍ਹਾਂ ਦੇ ਫੰਡ ਦੇ ਵਿੱਚ ਤੁਸੀਂ ਇਨਵੈਸਟ ਕਰ ਸਕਦੇ ਹੈਗੇ ਹੋ ਤੇ ਇਹ ਜਿਹੜਾ ਪਲਾਨ ਹੈਗਾ ਸਿਰਫ BMO ਬੈਂਕ ਕੋਲ ਹੈਗਾ ਜਿਹਦੇ ਵਿੱਚ ਤੁਸੀਂ ਤਾਂ ਫਿਰ ਦੁਬਾਰਾ ਦੱਸ ਇਸ ਪਲਾਨ ਦਾ ਨਾਮ ਹੈਗਾ ਜੀ BMO ਇਨਸ਼ੋਰ ਰਿਟਾਇਰਮੈਂਟ ਪਲਾਨ 5 ਚੀਜ਼ਾਂ ਹੈਗੀਆਂ ਨੇ ਇੱਕ ਪਲਾਨ ਦੇ ਵਿੱਚ ਸੇਵਿੰਗ ਇਨਵੈਸਟਮੈਂਟ ਰਿਟਾਇਰਮੈਂਟ ਪ੍ਰੋਟੈਕਸ਼ਨ ਤੇ ਐਮਰਜੈਂਸੀ ਫੰਡ
ਜੀ
ਕਿਸੇ ਵੀ ਕਲਾਇੰਟ ਦੇ ਕੋਲ ਜੇ ਐਗਜ਼ਿਸਟਿੰਗ ਕੋਈ ਲਾਈਫ ਇੰਸ਼ੋਰੈਂਸ ਹੈਗੀ ਹੈ ਮੈਂ ਉਹਨਾਂ ਨੂੰ ਇਹੀ ਗੁਜ਼ਾਰਿਸ਼ ਕਰਦਾ ਹੈਗਾ ਕਿ ਇੱਕ ਵਾਰ ਮੇਰੇ ਕੋਲ ਆ ਕੇ ਉਸ ਨੂੰ BMO IRP ਦੇ ਨਾਲ ਕੰਪੈਰੀਜ਼ਨ ਕਰਕੇ ਜ਼ਰੂਰ ਵੇਖੋ
ਜੀ
ਜੇ ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਨਾ ਲੱਗਿਆ ਤਾਂ ਤੁਸੀਂ ਮੈਨੂੰ ਕਹਿਣਾ ਤੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੀ ਐਡਵਾਈਸ ਲੈਣੀ ਹੈ ਤਾਂ ਮੈਨੂੰ ਮੇਰੇ ਸੈੱਲ ਫੋਨ ਤੇ 416-300-7393 ਫਿਰ ਮੈਂ ਨੰਬਰ ਦੇ ਰਿਹਾ ਕਹਿੰਦੇ 416-300-7393 ਤੇ ਕਾਲ ਕਰਕੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ
ਜੀ
ਤੇ ਜਾਣ ਲੱਗੇ ਕਰੋ ਸਰ ਮੈਂ ਇੱਕ ਟਿਪ ਦੇਣੀ ਚਾਹਾਂਗਾ ਕਿ RRSP ਦਾ ਸੀਜ਼ਨ ਚੱਲ ਰਿਹਾ ਹੈਗਾ 1 ਮਾਰਚ ਦੀ ਡੈਡਲਾਈਨ ਹੈਗੀ ਹੈ ਮੈਂ ਹਮੇਸ਼ਾ ਹੀ ਤੁਸੀਂ ਪਿੱਛੇ ਜੇ ਲਿਆ ਸੀ ਆਪਣੇ ਸ਼ੰਮੀ ਜੀ ਨੂੰ ਟੈਕਸ ਵਾਸਤੇ ਕਿ ਜੇ ਟਰਕਿੰਗ ਵਾਸਤੇ ਥੋੜੇ ਜਿਹੇ ਟੈਕਸ ਦੀਆਂ ਚੱਲ ਰਹੀਆਂ ਹੈਗੀਆਂ ਨੇ ਪਰ ਹਮੇਸ਼ਾ ਹੀ ਕਹਿੰਦਾ ਹੋਣਾ ਕਿ ਜੇ ਤੁਸੀਂ ਬਾਈ ਚਾਂਸ ਤੁਹਾਡੀ ਇਨਕਮ ਜ਼ਿਆਦਾ ਵੀ ਹੈਗੀ ਹੈ ਤਾਂ ਤੁਸੀਂ ਲੀਗਲਾਈਜ਼ ਤਰੀਕੇ ਨਾਲ ਜੇ ਇਹਨੂੰ ਘਟਾਉਣਾ ਹੈਗਾ ਤਾਂ ਤੁਸੀਂ RRSP ਲੈ ਕੇ ਇਨਕਮ ਨੂੰ ਘੱਟ ਕਰ ਸਕਦੇ ਹੋ ਤੁਹਾਡਾ ਟੈਕਸ ਵੀ ਵੱਧ ਜਾਏਗਾ ਪਲੱਸ ਤੁਹਾਡੇ ਬੱਚਿਆਂ ਦੇ ਪੈਸੇ ਵੱਧ ਜਾਣਗੇ
ਜੀ
ਪਲੱਸ ਜਿਹੜੀ ਤੁਸੀਂ RRSP ਲਈ ਹੈ ਉਸ ਨੂੰ ਤੁਸੀਂ ਗੋਲਡ ਦੇ ਵਿੱਚ ਰੀਅਲ ਸਟੇਟ ਦੇ ਵਿੱਚ ਜਾਂ ਕਿਸੇ ਚੰਗੇ ਗਰੋਥ ਫੰਡ ਦੇ ਵਿੱਚ ਇਨਵੈਸਟ ਕਰਕੇ ਆਪਣਾ ਪੈਸਾ ਵੀ ਟਰਮਨ ਵਾਸਤੇ ਗਰੋਥ ਕਰ ਸਕਦੇ ਹੋ ਸੋ ਉਹਦੇ ਵਿੱਚ ਵੀ ਇੱਕ ਚੀਜ਼ ਨਾਲ 3 ਕੰਮ ਹੋ ਜਾਂਦੇ ਨੇ ਤੁਹਾਡਾ ਟੈਕਸ ਵੀ ਵੱਧ ਗਿਆ ਬੱਚਿਆਂ ਦੇ ਪੈਸੇ ਵੀ ਵੱਧ ਗਏ ਤੇ ਤੁਹਾਡਾ ਟਰਮਨ ਵਾਸਤੇ ਪੈਸਾ ਵੀ ਇਕੱਠਾ ਹੋ ਗਿਆ
ਸੋ ਨੰਬਰ ਇੱਕ ਵਾਰੀ ਫੇਰ ਰਿਪੀਟ ਕਰ ਦਿਓ ਪਲੀਜ਼
ਹਾਂਜੀ ਗਰਲ ਸਾਹਿਬ ਨੰਬਰ ਮੇਰਾ ਹੈਗਾ ਜੀ 416-300-7393 ਕਿਸੇ ਦੇ ਵੀ ਕੋਈ ਐਗਜ਼ਿਸਟਿੰਗ RRSP ਜਾਂ ਲਾਈਫ ਇੰਸ਼ੋਰੈਂਸ ਦਾ ਪਲਾਨ ਹੈਗਾ ਤੁਸੀਂ ਧਿਆਨ ਨਹੀਂ ਦੇ ਰਹੇ ਕਿ ਤੁਹਾਡੇ ਪੈਸੇ ਕਿਵੇਂ ਪਰਸੈਂਟ ਗਰੋ ਹੋ ਰਹੇ ਨੇ ਤੇ ਮੈਨੂੰ ਕਾਲ ਕਰ ਸਕਦੇ ਹੋ ਗਰਵਾਲ ਸਾਹਿਬ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ
ਧੰਨਵਾਦ 416-300-7393 ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਕੁਇਕਲੀ ਇੱਕ ਮਿੰਟ ਲਈ ਜਸਵੀਰ ਸਿੰਘ ਹੁੰਦਲ ਜੀ ਮੇਰੇ ਨਾਲ ਗੱਲਬਾਤ ਕਰਨਗੇ ਹੁੰਦਲ ਸਾਹਿਬ ਜੀ ਆਇਆਂ ਪ੍ਰੋਗਰਾਮ ਦੇ ਵਿੱਚ
ਧੰਨਵਾਦ ਕਰੇਵਾਲ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੇ ਮੇਰੇ ਵੱਲੋਂ
ਸਤਿ ਸ਼੍ਰੀ ਅਕਾਲ ਜੀ ਤੋਂ ਕੀ ਟਿਪਸ ਨੇ ਉਹਨਾਂ ਸਰੋਤਿਆਂ ਦੇ ਲਈ ਜਿਨ੍ਹਾਂ ਦੇ ਸਿਰ ਕਾਫੀ ਕਰਜ਼ਾ ਜਿਹੜਾ ਚੜ ਚੁੱਕਿਆ
ਬਿਲਕੁਲ ਗਰੇਵਾਲ ਸਾਹਿਬ, ਜਿਹੜੇ ਵੀ ਭੈਣ ਭਰਾ ਕਰਜ਼ੇ ਦੀ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਉਹ ਕੈਨੇਡੀਅਨ ਕਾਨੂੰਨ ਮੁਤਾਬਕ ਕਰਜ਼ਾ ਮਾਫ਼ ਕਰਵਾ ਸਕਦੇ ਨੇ। ਸਾਡੀ ਕੰਪਨੀ ਲੰਮੇ ਸਮੇਂ ਤੋਂ ਸੇਵਾਵਾਂ ਦਿੰਦੀ ਆ ਰਹੀ ਹੈ ਕਿ ਜਿਹੜੇ ਵੀ ਭੈਣ ਭਰਾ ਇਹੋ ਜਿਹੀਆਂ ਮੁਸੀਬਤਾਂ 'ਚ ਫਸੇ ਹੋਏ ਨੇ, ਕਰਜ਼ੇ ਉਹਨਾਂ ਦੇ ਪਰਸਨਲ ਨੇ, ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਪਰਸਨਲ ਟੈਕਸ ਦੇ, ਬਿਜ਼ਨਸ ਟੈਕਸ ਦੇ, HST ਦੇ ਹੋ ਸਕਦੇ ਨੇ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ।
ਹੈਲੋ ਜਸਵੀਰ ਸਿੰਘ, ਹੁਣ ਜੀ ਗੋ ਅਹੈਡ ਪਲੀਜ਼, ਤੁਹਾਡੀ ਲਾਈਨ ਕਾਫੀ ਕਟ ਆਫ ਹੋ ਰਹੀ ਹੈ ਜੀ।
ਕਿਸੇ ਵੀ ਭੈਣ ਭਰਾ ਦੇ ਪੇ ਗਾਰਨਿਸ਼ ਹੋ ਰਹੀ ਹੈ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਇਸ ਪ੍ਰੋਗਰਾਮ ਦੇ ਤਹਿਤ ਲੱਭਿਆ ਜਾ ਸਕਦਾ
ਜੀ।
75% ਤੱਕ ਜਿਹੜਾ ਕਰਜ਼ਾ ਜੀ ਉਹ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ 5 ਸਾਲਾਂ ਦੀਆਂ ਬਿਨਾਂ ਵਿਆਜ ਤੋਂ ਇਕੁਅਲ ਇੰਸਟਾਲਮੈਂਟ ਦੇ ਵਿੱਚ ਤਬਦੀਲ ਕਰਿਆ ਜਾ ਸਕਦਾ। $1,000 ਤੋਂ ਲੈ ਕੇ $2,50,000 ਤੱਕ ਦਾ ਕਰਜ਼ਾ ਇਸ ਦੇ ਵਿੱਚ ਇਨਕਲੂਡ ਕੀਤਾ ਜਾ ਸਕਦਾ
ਤੇ
ਬੈਂਕਰਪਸੀ ਕਰਨ ਤੋਂ ਬਿਨਾਂ ਇਹ ਪੈਸੇ ਮਾਫ਼ ਹੋ ਸਕਦੇ ਨੇ। ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ ਉਹ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦਾ, 416-502-3100 ਨੰਬਰ ਦੇ ਉੱਪਰ ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ। ਨਵੇਂ ਸਿਰਿਓਂ ਫਾਈਨੈਂਸ਼ੀਅਲ ਫ੍ਰੈਸ਼ ਸਟਾਰਟ ਦਵਾਇਆ ਜਾ ਸਕਦਾ। ਆਫਿਸ ਦਾ ਫੋਨ ਨੰਬਰ 416-502-3100।
ਥੈਂਕ ਯੂ ਸੋ ਮਚ ਜੀ। 416-502-3100 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਪੰਜਾਬ ਸਿੰਧ ਫਾਈਨੈਂਸ਼ੀਅਲ ਤੋਂ ਗੈਰੀ ਚੱਠਾ ਜੀ ਵੀ ਸਟੂਡੀਓ 'ਚ ਨੇ। ਗੈਰੀ, ਅੰਤ ਦੇ ਵਿੱਚ ਆਪਣਾ ਨੰਬਰ ਦੇ ਦਿਓ, ਕੋਈ ਕਲਿੱਕ ਮਿੰਟ ਦੇ ਵਿੱਚ ਆਪਣੀ ਸਰਵਿਸ ਦੱਸ ਦਿਓ ਪਲੀਜ਼।
ਹਾਂਜੀ, ਮੇਰਾ ਨੰਬਰ 9054400000 ਹੈਗਾ ਜੀ, ਅਤੇ ਅਸੀਂ ਟਰੱਕ ਲੋਨ ਜਾਂ ਕੋਈ ਵੀ ਹੈਵੀ ਇਕੁਇਪਮੈਂਟ ਤੁਸੀਂ ਲੈਣਾ ਚਾਹੁੰਦੇ ਹੋ ਉਹਨੂੰ ਫਾਈਨੈਂਸ ਕਰਕੇ ਦਿੰਦੇ ਹਾਂ। ਤੁਸੀਂ ਟਰੱਕ 'ਚ ਭਾਵੇਂ ਕਿਸੇ ਆਕਸ਼ਨ ਹਾਊਸ US ਤੋਂ ਵੀ ਲੈਣਾ ਅਤੇ ਉਹ ਵੀ ਅਸੀਂ ਫਾਈਨੈਂਸ ਕਰਕੇ ਤੁਹਾਨੂੰ ਦੇ ਸਕਦੇ ਹੈਗੇ।
ਸੋ ਨੰਬਰ ਇਹਨਾਂ ਦਾ 905-440-0000 ਪੀਟਰ ਬਿਲਟ 'ਤੇ ਟਰੱਕ ਖਰੀਦਣੇ ਆ ਤੁਸੀਂ, 5 ਇਹਨਾਂ ਦੇ ਬਾਅਦ 4 ਖੜੇ ਨੇ ਔਰ ਉਹਨਾਂ ਦੇ ਵਿੱਚੋਂ ਵੀ ਚਿੱਟੇ ਰੰਗ ਦੇ ਬਿਲਕੁਲ 2016 ਦੇ ਮੈਨੂਅਲ ਵਾਈਟ ਕਲਰ 13 ਸਪੀਡ ਟਰਾਂਸਮਿਸ਼ਨ ਵਾਲੇ, $800,000 ਤੋਂ $1,000,000 ਤੱਕ ਚੱਲੇ ਹੋਏ ਵਾਰੰਟੀ ਦੇ ਨਾਲ, 905-440-0000 ਇਹਨਾਂ ਨੰਬਰ ਹੈ। ਥੈਂਕ ਯੂ ਸੋ ਮਚ ਅੱਡਾ ਸਾਹਿਬ, ਧੰਨਵਾਦ ਜੀ। ਜਗਮੀਤ ਸਿੰਘ ਅੱਜ ਖੁਸ਼ ਹੋਵੇਗਾ, ਹਾਊਸ ਆਫ ਕਾਮਨ ਵਿੱਚ MP ਵਜੋਂ ਕਦਮ ਰੱਖਣ ਦੀ ਉਸਦੀ ਖੁਆਹਿਸ਼ ਨੂੰ ਉਹਦੀ ਸਭ ਤੋਂ ਮਜ਼ਬੂਤ ਵਿਰੋਧੀ ਲਿਬਰਲ ਉਮੀਦਵਾਰ ਕੈਰਨ ਬੈਂਗ ਨੇ ਬਰਨਬੀ ਸਾਊਥ ਤੋਂ ਆਪਣਾ ਨਾਮ ਵਾਪਸ ਲੈ ਕੇ ਖੰਭ ਲਾ ਦਿੱਤੇ ਹਨ। ਕੈਰਨ ਬੈਂਗ ਨੇ ਆਪਣੇ ਪੈਰੀ ਉਸ ਵੇਲੇ ਕੁਹਾੜਾ ਮਾਰ ਲਿਆ ਜਦੋਂ ਉਸਨੇ ਸੋਸ਼ਲ ਮੀਡੀਆ ਉੱਤੇ ਜਗਮੀਤ ਸਿੰਘ ਦੇ ਭਾਰਤੀ ਮੂਲ ਬਾਰੇ ਜ਼ਿਕਰ ਕਰਕੇ ਚੀਨੀ ਭਾਈਚਾਰੇ ਦਾ ਸਮਰਥਨ ਲੈਣ ਦਾ ਯਤਨ ਕੀਤਾ। ਕੈਰਨ ਬੈਂਗ ਦੀ ਕੋਸ਼ਿਸ਼ ਨੂੰ ਆਖਣਾ ਤਾਂ ਖੁਦ ਦਾ ਯਤਨ ਚਾਹੀਦਾ, ਪਰ ਅੱਜ ਦੀ ਕੈਨੇਡੀਅਨ ਸਿਆਸਤ ਦਾ ਇਹ ਦੁਖਾਂਤ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਐਥਨਿਕ ਕਾਰਡ ਖੁੱਲ੍ਹ ਕੇ ਖੇਡਦੇ ਨੇ ਅਤੇ ਐਥਨਿਕ ਸਿਆਸਤ ਦੇ ਗੰਧਲੇ ਹਮਾਮ ਵਿੱਚ ਸਾਰੇ ਨੰਗੇ ਨੇ, ਜਿਸ ਵਿੱਚ ਗੋਤੇ ਲਾਉਣ ਤੋਂ ਬਾਅਦ ਏਕਤਾ ਵਿਭਿੰਨਤਾ ਦਾ ਲਿਬਾਸ ਪਹਿਨ ਲੈਂਦੇ ਨੇ। ਆਖਣਾ ਪਵੇਗਾ ਕਿ ਉਲਟੇ ਹਾਲਾਤਾਂ ਵਿੱਚੋਂ ਆਸ ਦੀ ਕਿਰਨ ਜਗਾਉਣ ਦੀ ਖੇਡ ਵਿੱਚ ਜਗਮੀਤ ਸਿੰਘ ਕਿਸਮਤ ਦਾ ਧਨੀ ਹੈ। NDP ਦੀ ਲੀਡਰਸ਼ਿਪ ਰੇਸ ਦੌਰਾਨ ਇੱਕ ਗੋਰੀ ਔਰਤ ਨੇ ਬ੍ਰੈਂਪਟਨ ਵਿੱਚ ਉਸਦੀ ਸਟੇਜ ਉੱਤੇ ਚੜ੍ਹ ਕੇ ਕੈਨੇਡਾ ਵਿੱਚ ਨਸਲ ਆਧਾਰਿਤ ਸਿਆਸਤ ਬਾਰੇ ਆਪਣਾ ਰੋਸ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ਰੀਆ ਲਾਅ ਬਾਰੇ ਰੌਲਾ ਪਾਉਣ ਵਾਲੀ ਇਹਨਾਂ ਵੀ ਪਤਾ ਨਹੀਂ ਸੀ ਕਿ ਜਗਮੀਤ ਸਿੰਘ ਇੱਕ ਸਿੱਖ ਹੈ ਜਿਸ ਦਾ ਸ਼ਰੀਆ ਲਾਅ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਕੈਰਨ ਬੈਂਗ ਨੇ ਆਪਣੀ ਟਿੱਪਣੀ ਰਾਹੀਂ ਇੱਕ ਵਾਰ ਦੁਬਾਰਾ ਜਗਮੀਤ ਸਿੰਘ ਦੇ ਡੁੱਬਦੇ ਜਾਂਦੇ ਸਿਆਸੀ ਕੈਰੀਅਰ ਨੂੰ ਇੱਕ ਕਿਸਮ ਦੀ ਲਾਈਫ ਜੈਕਟ ਬਖਸ਼ ਦਿੱਤੀ ਹੈ। ਕੈਰਨ ਬੈਂਗ ਨੇ ਜਗਮੀਤ ਸਿੰਘ ਨੂੰ ਆਪਣੀ ਗਲਤੀ ਦਾ ਤੋਹਫ਼ਾ ਉਸ ਵੇਲੇ ਪੇਸ਼ ਕੀਤਾ ਜਦੋਂ ਕੈਨੇਡਾ ਦਾ ਸਮੁੱਚਾ ਮੀਡੀਆ ਉਸ ਨੂੰ ਦਰਪੇਸ਼ ਚੁਣੌਤੀਆਂ ਦੇ ਕਿੱਸੇ ਵਧਾ ਚੜ੍ਹਾ ਕੇ ਪੇਸ਼ ਕਰ ਰਿਹਾ ਸੀ। NDP ਦੇ ਅੰਦਰ ਵੀ ਉਸ ਦੀ ਵਿਰੋਧਤਾ ਕੋਈ ਨਵੀਂ ਗੱਲ ਨਹੀਂ ਹੈ। ਹੁਣ ਕੁਦਰਤ ਨੇ ਅਜਿਹੀ ਚਾਲ ਚੱਲ ਦਿੱਤੀ ਹੈ ਕਿ ਖੇਡ ਦਾ ਪਾਸਾ ਜਗਮੀਤ ਸਿੰਘ ਦੇ ਹੱਕ ਵਿੱਚ ਬਦਲਦਾ ਦਿਖਾਈ ਦੇਣ ਲੱਗ ਪਿਆ ਹੈ। ਕੈਰਨ ਬੈਂਗ ਦਾ ਬਦਲ ਲਿਆਉਣ ਵੇਲੇ ਲਿਬਰਲ ਪਾਰਟੀ ਨੂੰ ਕਈ ਸੋਚਾਂ ਵਿਚਾਰਾਂ ਵਿੱਚੋਂ ਗੁਜ਼ਰਨਾ ਪਵੇਗਾ। 25 ਫਰਵਰੀ ਨੂੰ ਇਸ ਰਾਈਡਿੰਗ ਲਈ ਹੋਣ ਵਾਲੀ ਚੋਣ ਵਾਸਤੇ ਉਮੀਦਵਾਰ ਐਲਾਨਣ ਲਈ ਲਿਬਰਲ ਪਾਰਟੀ ਕੋਲ 4 ਫਰਵਰੀ ਤੱਕ ਸਮਾਂ ਹੈ ਅਤੇ ਲਿਬਰਲ ਲਈ ਇਹ ਗੱਲ ਬਹੁਤ ਲੁਭਾਉਣੀ ਹੋਵੇਗੀ ਕਿ ਉਹ ਕਿਸੇ ਚੀਨੀ ਮੂਲ ਦੇ ਉਮੀਦਵਾਰ ਨੂੰ ਲੈ ਕੇ ਆਉਣ। 2016 ਦੇ ਸਟੈਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਰਾਈਡਿੰਗ ਵਿੱਚ 42,000 ਤੋਂ ਵੱਧ ਚੀਨੀ ਮੂਲ ਦੇ ਲੋਕ ਵੱਸਦੇ ਨੇ ਜੋ ਕਿਸੇ ਵੀ ਐਥਨਿਕ ਗਰੁੱਪ ਨਾਲੋਂ ਵੱਧ ਹਨ। ਪੰਜਾਬੀ ਬੋਲਣ ਵਾਲੇ ਸਿਰਫ 455। ਇਹ ਅੰਕੜੇ ਸਪਸ਼ਟ ਕਰਦੇ ਨੇ ਕਿ ਕੈਰਨ ਬੈਂਗ ਚੀਨੀ ਸਿਆਸਤ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕਿਉਂ ਕਰ ਰਹੀ ਸੀ। ਕੈਰਨ ਬੈਂਗ ਦੇ ਅਸਤੀਫੇ ਵਿੱਚੋਂ ਜਗਮੀਤ ਸਿੰਘ ਲਈ ਉਗਮੀ ਆਸ ਦੀ ਚੰਗਿਆੜੀ ਉਸ ਖਤਰਨਾਕ ਐਥਨਿਕ ਸਿਆਸਤ ਦੇ ਰੁਝਾਨ ਦਾ ਨਤੀਜਾ ਹੈ ਜਿਸ ਨੂੰ ਦਹਾਕਿਆਂ ਪਹਿਲਾਂ ਲਿਬਰਲ ਪਾਰਟੀ ਨੇ ਪਾਲਿਆ, ਪੜੋਸਿਆ, ਵੱਡਾ ਕਰਕੇ ਉਸ ਜਿੰਨ ਜਿੱਡਾ ਬਣਾ ਦਿੱਤਾ ਜਿਸ ਨੂੰ ਦੁਬਾਰਾ ਬੋਤਲ ਵਿੱਚ ਬੰਦ ਕਰਨਾ ਸੰਭਵ ਨਹੀਂ ਜਾਪਦਾ। ਫਿਰ ਇਸ ਜਿੰਨ ਨੂੰ ਜੇਸਨ ਕੈਨੀ ਵਰਗਿਆਂ ਨੇ ਚੰਗੇ ਪੱਠੇ ਪਾਏ। ਸਿਧਾਂਤਾਂ ਆਧਾਰਿਤ ਸਿਆਸਤ ਖੇਡਣ ਦਾ ਦਾਅਵਾ ਕਰਨ ਵਾਲੀ ਐਨ ਡੀ ਪੀ ਨੂੰ ਬਹੁਤ ਬਾਅਦ ਵਿੱਚ ਜਾ ਕੇ ਖਿਆਲ ਆਇਆ ਕਿ ਐਥਨਿਕ ਸਿਆਸਤ ਦਾ ਸਿਧਾਂਤ ਚੰਗਾ ਹੋਵੇ ਜਾਂ ਨਾ, ਪਰ ਮਜ਼ਬੂਰੀ ਜ਼ਰੂਰ ਹੈ। ਜਗਮੀਤ ਸਿੰਘ ਖੁਦ ਐਥਨਿਕ ਸਿਆਸਤ ਦਾ ਖਿਡਾਰੀ ਰਿਹਾ ਹੈ। ਐਨ ਡੀ ਪੀ ਲੀਡਰਸ਼ਿਪ ਰੇਸ ਦੌਰਾਨ ਉਸ ਨੂੰ ਮਿਲੇ 33% ਫੰਡ ਬਰੈਂਪਟਨ ਵਿੱਚੋਂ ਆਏ ਸਨ ਅਤੇ 10% ਮਿਸਾਗਾ ਵਿੱਚੋਂ, ਬਾਕੀ ਦਾ ਮੋਟਾ ਹਿੱਸਾ ਵੈਨਕੂਵਰ ਅਤੇ ਸਰੀ ਆਦਿ ਹਿੱਸਿਆਂ ਵਿੱਚੋਂ। ਮੁੱਖ ਧਾਰਾ ਦੇ ਮੀਡੀਆ ਨੇ ਉਸ ਵੇਲੇ ਕਾਫ਼ੀ ਚਰਚਾ ਕੀਤੀ ਸੀ ਕਿ ਜਗਮੀਤ ਸਿੰਘ ਦਾ ਸਮਰਥਨ ਸਿੱਖ ਸਮਰਥਕਾਂ ਨੇ ਕੀਤਾ ਹੈ, ਨਾ ਕਿ ਰਵਾਇਤੀ ਐਨ ਡੀ ਪੀ ਸਮਰਥਕਾਂ ਨੇ। ਗਲੋਬਲ ਮੇਲ ਨੇ ਕਦੇ ਉਸ ਨੂੰ ਸਿੱਖ ਸਿਆਸਤ ਦਾ ਕਿੰਗ ਕਰਾਰ ਦਿੱਤਾ ਸੀ। ਖੈਰ, ਹਾਲ ਦੀ ਕੜੀ ਹਾਲਾਤਾਂ ਨੇ ਜਗਮੀਤ ਸਿੰਘ ਲਈ ਹਾਂ ਪੱਖੀ ਟਰਨ ਲੈ ਲਿਆ ਜਾਪਦਾ ਹੈ। ਚੋਣਾਂ ਤੱਕ ਇਹ ਹਾਲਾਤ ਐਵੇਂ ਹੀ ਸਾਜ਼ਗਾਰ ਰਹਿਣਗੇ। ਪਲ ਪਲ ਬਦਲਦੇ ਸਿਆਸੀ ਹਾਲਾਤਾਂ ਦੇ ਦੌਰ ਵਿੱਚ ਅਜਿਹਾ ਕਹਿਣਾ ਉਨਾ ਹੀ ਔਖਾ ਹੈ ਜਿੰਨਾ ਦੋ ਦਿਨ ਪਹਿਲਾਂ ਕੈਰਨ ਵੈਂਗ ਦੇ ਸਿਆਸੀ ਭਵਿੱਖ ਬਾਰੇ ਭਵਿੱਖਬਾਣੀ ਕਰਨੀ ਔਖੀ ਸੀ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਥੋੜ੍ਹਾ ਜਿਹਾ ਹੋਰ ਬਲਬਲੇ ਨੇ ਇਸ ਦੇ ਬਾਰੇ 'ਚ ਆਪਣੇ ਗੱਲਬਾਤ ਕਰਨ ਦੇ ਲਈ ਜੋ ਐਥਨਿਕ ਪੱਤੇ ਖੇਡੇ ਜਾਂਦੇ ਨੇ, ਪਰ ਹੁਣ ਮੈਂ ਇਹਨਾਂ ਨੂੰ ਇੱਥੇ ਹੀ ਵਿਸ਼ਰਾਮ ਲਾਵਾਂਗਾ ਅਤੇ ਗੁਰਪ੍ਰੀਤ ਖਹਿਰਾ ਜੀ ਸਟੂਡੀਓ 'ਚ ਪਹੁੰਚੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗਾ। ਖਹਿਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਸ਼ੁਕਰੀਆ ਅਗਰਵਾਲ ਸਾਹਿਬ ਅਤੇ ਸਾਰੇ ਸ਼੍ਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਜੀ, ਸਤਿ ਸ਼੍ਰੀ ਅਕਾਲ ਜੀ। ਸੋ ਥੋੜ੍ਹੀ ਆਪਾਂ ਇਮੀਗ੍ਰੇਸ਼ਨ ਦੀ ਗੱਲਬਾਤ ਕਰੀਏ, ਪੇਰੈਂਟਲ ਐਪਲੀਕੇਸ਼ਨ ਦੇ ਬਾਰੇ 'ਚ ਥੋੜ੍ਹੀ ਜਿਹੀ ਗੱਲਬਾਤ ਕਰੀਏ। ਸੋ
ਅਗਰਵਾਲ ਸਾਹਿਬ, ਜਿਵੇਂ ਆਪ ਜੀ ਨੇ ਲਾਸਟ ਵੀਕ ਵੀ ਆਖਿਆ ਸੀਗਾ ਕਿ ਜਿਹੜੇ ਕਿਹੜੇ ਕਿਹੜੇ ਸਾਲ 'ਚ ਕਿੰਨੇ ਕਿੰਨੇ ਇੰਡੀਵਿਜੁਅਲ ਆਏ, ਸੋ ਨੰਬਰਸ ਮੈਂ ਲੈ ਕੇ ਆਇਆ ਜੀ। ਤੇ ਕਾਫੀ ਇਹ ਜੋ ਫੈਕਟ ਸਾਹਮਣੇ ਆਉਂਦੀਆਂ ਨੇ
ਜੀ,
ਸਭ ਤੋਂ ਪਹਿਲਾਂ ਤਾਂ ਜੇ ਆਪਾਂ ਸਮੇਂ 'ਚ ਪਿੱਛੇ ਜਾਈਏ ਤਾਂ ਆਪਾਂ ਦੇਖ ਸਕਦੇ ਹਾਂ ਕਿ ਜੇ ਸਾਲ 2002 ਦੀ ਗੱਲ ਕਰੀਏ ਤਾਂ ਉਦੋਂ ਜਿਹੜੀ ਲਿਬਰਲ ਸਰਕਾਰ ਸੀ ਉਹ 2008 ਤੱਕ ਰਹਿੰਦੇ ਰਹੇ ਜੀ। ਸੋ ਆਮ ਤੌਰ ਤੇ ਜਿਹੜੇ ਨੰਬਰਸ ਨੇ ਉਹ 12,000 to 15,000 ਦੇ ਵਿੱਚ ਰਹਿੰਦੇ ਰਹੇ ਜੀ। ਤੇ ਉਸ ਤੋਂ ਬਾਅਦ 2008 ਦੇ ਵਿੱਚ ਉਹ ਕੰਜ਼ਰਵੇਟਿਵ ਸਰਕਾਰ ਜਦੋਂ ਆਈ ਉਦੋਂ ਲੈਂਡਡ ਦਾ ਨੰਬਰ 16,600 ਸੀ, 2009 ਚ 17,178, ਫਿਰ 2010 ਚ 15,325, 11 ਚ 14,080 ਤੇ 12 ਦੇ ਵਿੱਚ ਇਹ 21,815 ਸੀ। ਤੇ ਉਹ ਤੋਂ ਬਾਅਦ ਚੋ ਜੀ ਇਹ ਨੰਬਰ 13 ਦੇ ਵਿੱਚ ਵੱਧ ਕੇ 32,318 ਹੋ ਗਿਆ ਜੀ। ਤੇ ਫਿਰ ਜਿਹੜਾ ਉਸ ਤੋਂ ਬਾਅਦ ਜਦੋਂ ਸਟਿਲ ਕੰਜ਼ਰਵੇਟਿਵ ਸਰਕਾਰ ਸੀ 2014 ਦੇ ਵਿੱਚ, ਉਹ ਕਿਉਂਕਿ ਉਦੋਂ ਬਦਲੀਆਂ ਨੇ ਜੀ, ਉਦੋਂ ਇਹ 18,115, ਫਿਰ ਜਦੋਂ ਲਿਬਰਲਸ ਆ ਗਏ ਉਦੋਂ ਇਹ ਨੰਬਰ ਫਿਰ ਘੱਟ ਕੇ 15,489 ਹੋ ਗਿਆ ਜੀ।
ਸੋ ਵਾਪਸ ਚਲੀਏ ਇਹਨਾਂ ਨੰਬਰਾਂ ਦੇ ਉੱਤੇ, ਜਦੋਂ ਪਹਿਲਾਂ ਲਿਬਰਲ ਸਰਕਾਰ ਦਾ ਰਾਜ ਸੀਗਾ
ਜੀ,
ਉਦੋਂ ਪੇਰੈਂਟਸ ਨੂੰ ਆਪਣੀ ਫੈਮਿਲੀ ਨਾਲ ਰੀਯੂਨਾਈਟ ਕਰਨ ਦੇ ਲਈ, ਬੱਚਿਆਂ ਦੇ ਨਾਲ ਰੀਯੂਨਾਈਟ ਕਰਨ ਦੇ ਲਈ ਜਿਹੜਾ ਨੰਬਰ ਸੀਗਾ ਇੱਥੇ ਬੁਲਾਇਆ ਜਾਂਦਾ ਉਹ 12,000 ਦੇ ਇਰਦ ਗਿਰਦ ਚੱਲਦਾ।
ਹਾਂਜੀ, 12,000 to 13,000 ਦੇ ਵਿੱਚ,
12,000 to 13,000
ਜੀ ਜੀ।
ਤੇ ਜਦੋਂ ਫਿਰ ਕੰਜ਼ਰਵੇਟਿਵ ਆਈ ਇਹਨਾਂ ਨੇ 25,20, 25,32 ਤੱਕ ਲੈ ਕੇ ਗਏ।
ਹਾਂਜੀ, 2013 ਦੇ ਵਿੱਚ ਇਹ ਨੰਬਰ 32,318 ਸੀ, ਜਿਹੜਾ ਕਿ ਹੁਣ ਤੱਕ ਦਾ ਹਾਈਐਸਟ ਨੰਬਰ ਹੈਗਾ ਜੀ।
ਤੇ ਹਾਈਐਸਟ ਨੰਬਰ ਕੰਜ਼ਰਵੇਟਿਵ ਸਰਕਾਰ ਦੇ ਦੌਰਾਨ ਆਪਣੇ ਮਾਪਿਆਂ ਨੂੰ ਬੁਲਾਉਣ ਦੇ ਲਈ ਹਾਈਐਸਟ ਨੰਬਰ ਜੇ ਰਿਹਾ ਤਾਂ ਉਹ ਕੰਜ਼ਰਵੇਟਿਵ ਸਰਕਾਰ ਦੇ ਵੇਲੇ ਵਿੱਚ ਰਿਹਾ 32,000।
ਹਾਂਜੀ,
ਤੇ ਲਾਸਟ ਈਅਰ ਕਿੰਨੇ ਮੰਗਵਾਏ ਗਏ ਨੇ?
ਲਾਸਟ ਈਅਰ ਜਿਹੜੇ ਲੋਕ ਲੈਂਡ ਹੋਏ ਨੇ ਜੀ, ਕਿਉਂਕਿ ਮੰਗਾਏ ਗਏ ਤੇ ਇਹ ਬਹੁਤ ਭੁਲੇਖਾ ਪਾਊ ਸਿਚੁਏਸ਼ਨ ਹੈ ਜੀ। ਇਹ ਮੈਂ ਜਿਹੜੇ ਨੰਬਰ ਦੇ ਰਹੇ ਐਕਚੁਅਲੀ ਜਿਹੜੇ ਬੰਦੇ ਲੈਂਡ ਕੀਤੇ, ਇਹ ਐਕਚੁਅਲ ਨੰਬਰਸ ਨੇ, ਉਹ ਮੰਗਾਏ ਗਏ ਵਾਲਾ ਬਹੁਤ ਭੁਲੇਖਾ।
ਐਪਲੀਕੇਸ਼ਨ ਦੀ ਗੱਲ ਆਪਾਂ ਦੁਬਾਰਾ ਕਰ ਰਹੇ ਆ, ਤੇ
ਇਹ ਜਿਹੜੇ ਲੈਂਡ ਹੋਏ ਨੇ ਜਿਹੜੇ ਉਹ ਹੁਣ ਤੱਕ ਦੇ ਲਿਬਰਲ ਸਰਕਾਰ ਦੇ ਪਿਛਲੇ ਸਾਰੇ ਸਮਿਆਂ ਤੋਂ ਹਾਈਐਸਟ ਨੰਬਰ ਹੈ ਉਹ 20,494 ਹੈ 2017 ਦੇ ਵਿੱਚੋਂ। 18 ਦੇ ਨੰਬਰ ਹਾਲੇ ਨਹੀਂ ਆਏ ਹੈ।
2016 ਚ ਕਿੰਨੇ ਆਏ ਸੀਗੇ?
ਉਹ 17,041 ਸੀ ਤੇ 15 ਵਿੱਚ 15,489 ਸੀ,
ਘਟੇ ਨੇ ਉਹ ਤੋਂ ਬਾਅਦ।
ਹਾਂਜੀ, ਉਹ ਤੋਂ ਬਾਅਦ ਜੇ ਆਪਾਂ ਐਨਾਲਿਸਿਸ ਕਰੀਏ 13 ਤੋਂ ਬਾਅਦ ਤਾਂ ਨੰਬਰ ਲਗਾਤਾਰ ਘਟਦੇ ਆਏ ਨੇ, ਪਿਛਲੇ ਸਾਲ ਇੱਕ ਥੋੜੀ ਜਿਹੀ ਬੜੋਤਰੀ ਦੇਖਣ ਨੂੰ ਮਿਲੀ ਹੈ ਜੀ।
ਸੋ ਐਪਲੀਕੇਸ਼ਨਸ ਦਾ ਕੀ ਚੱਕਰ ਆ? ਜਿਹੜਾ ਐਪਲੀਕੇਸ਼ਨ ਦਾ ਰੌਲਾ ਪਾ ਜਾਂਦਾ ਕਿ ਐਪਲੀਕੇਸ਼ਨ ਅਸੀਂ ਖੋਲ ਦਿੱਤੀਆਂ ਨੇ, ਪਹਿਲਾਂ ਕਿੰਨੀਆਂ ਐਪਲੀਕੇਸ਼ਨ ਲਈਆਂ ਜਾਂਦੀਆਂ ਸੀ, ਹੁਣ ਕਿੰਨੀਆਂ ਐਪਲੀਕੇਸ਼ਨ ਲਈਆਂ ਜਾਂਦੀਆਂ?
ਇਹ ਜਦੋਂ ਮੈਂ ਰਿਸਰਚ ਕਰ ਰਿਹਾ ਸੀ, ਇੱਕ ਬਹੁਤ ਹੀ ਹੈਰਾਨੀਜਨਕ ਤੱਥ ਹੈ ਜਿਹੜਾ ਉਹ ਸਾਹਮਣੇ ਆਇਆ ਜੀ। ਉਹ ਹੈਰਾਨੀਜਨਕ ਤੱਥ ਇਹ ਹੈ, ਜੇ ਆਪਾਂ 2000 2 ਤੋਂ ਐਨਲਾਈਜ਼ ਕਰਨਾ ਸ਼ੁਰੂ ਕਰੀਏ ਤਾਂ 2002 ਦੇ ਵਿੱਚੋਂ 33,482 ਲੋਕਾਂ ਨੇ ਅਪਲਾਈ ਕੀਤਾ ਸੀ, 3 ਚ 24,765 ਲੋਕਾਂ ਨੇ ਤੇ 2004 ਚ 8,690 ਲੋਕਾਂ ਨੇ ਅਪਲਾਈ ਕੀਤਾ ਸੀ, 2005 ਚ ਸਿਰਫ 5,165 ਲੋਕਾਂ ਨੇ ਅਪਲਾਈ ਕੀਤਾ ਸੀ ਤੇ 6 ਚ 19,000 ਤੇ 7 ਚ 39,000 ਤੇ 8 ਦੇ ਵਿੱਚੋਂ 55,000 ਤੇ 9 ਦੇ ਵਿੱਚੋਂ 38,000 ਫਿਰ 10 ਚ 18,000 ਫਿਰ 11 ਚ 10,000 ਫਿਰ 12 ਚ 5,600 ਤੇ ਉਹ ਤੋਂ ਬਾਅਦ ਆਪਾਂ ਨੂੰ ਪਤਾ ਫਿਰ 11 ਤੋਂ 14 ਤੱਕ ਬੰਦ ਰਿਹਾ ਤੇ 14 ਚ ਫਿਰ 5,000 ਲੋਕਾਂ ਨੇ ਅਪਲਾਈ ਕੀਤਾ, 15 ਚ ਫਿਰ 5,000 ਫਿਰ 10,000 ਪਿਛਲੇ ਸਾਲ 17,000
ਤੇ ਐਪਲੀਕੇਸ਼ਨ ਜਦੋਂ ਕੰਜ਼ਰਵੇਟਿਵ ਨੇ ਟੇਕ ਓਵਰ ਕੀਤਾ ਕਿੰਨੀਆਂ ਪੈਂਡਿੰਗ ਸਨ ਪੇਰੈਂਟਸ ਦੀਆਂ?
ਉਸ ਵੇਲੇ ਕਰੀਬਨ 1,67,000 ਐਪਲੀਕੇਸ਼ਨ ਜਿਹੜੀਆਂ ਪੈਂਡਿੰਗ ਨੇ, ਕਿਉਂਕਿ ਜੇ ਆਪਾਂ ਪਿੱਛੋਂ ਨੰਬਰ ਐਨਾਲਾਈਜ਼ ਕਰਦੇ ਆਈਏ ਤਾਂ ਸਿਰਫ ਇੱਕੋ ਸਾਲ ਸੀ ਜਿੱਥੇ ਲੋਕਾਂ ਨੇ ਘੱਟ ਕਰਿਆ ਤੇ ਆਮ ਤੌਰ ਤੇ ਐਵਰੇਜ ਦੇ ਤੌਰ ਤੇ ਜੇ ਨੰਬਰ ਲਏ ਜਾਣ ਤਾਂ ਕਰੀਬਨ 25,000-30,000 ਲੋਕ ਅਪਲਾਈ ਕਰਦੇ ਸੀਗੇ ਤੇ ਜੇ ਉਹ ਐਪਲੀਕੇਸ਼ਨ ਸੀਗੀਆਂ ਹਾਂਜੀ
1,67,000
ਐਪਲੀਕੇਸ਼ਨ ਸੀਗੀਆਂ। ਹੁਣ ਉਹਦੇ ਵਿੱਚ ਬੰਦਿਆਂ ਦਾ ਜੇ ਹਿਸਾਬ ਲਾਈਏ ਗਰਵਾਲ ਸਾਹਿਬ, ਇੱਕ ਐਪਲੀਕੇਸ਼ਨ ਚ ਇੱਕ ਬੰਦਾ ਨਹੀਂ ਹੁੰਦਾ ਹੈਗਾ, ਇਹ ਬਹੁਤ ਭੁਲੇਖਾ ਪਾਊ ਸਿਚੁਏਸ਼ਨ ਹੈ। ਹੁਣ ਜੇ ਆਪਾਂ ਐਤਕੀ ਦਾ ਐਨਾਲਾਈਜ਼ ਕਰੀਏ ਦਿਸ ਈਅਰ
ਇੱਥੇ ਆਉਂਦੇ ਹਾਂ ਆਪਾਂ, ਸੋ 1,67,000 ਬਾਅਦ ਚ ਕੰਜ਼ਰਵੇਟਿਵ ਨੇ ਸਮੱਸਿਆ ਨੂੰ ਹੱਲ ਕਰਨ ਦੇ ਲਈ ਕਿਹਾ ਕਿ ਪਹਿਲਾਂ ਐਪਲੀਕੇਸ਼ਨਾਂ ਜਿਹੜੀਆਂ ਆਈਆਂ ਹੋਈਆਂ ਨੇ
ਉਹਨਾਂ ਦਾ ਹੱਲ
ਕੀਤਾ ਨਵੇੜੀਏ ਤੇ ਜਿਹੜੇ ਨੰਬਰ ਨੇ ਮੰਗਵਾਉਣ ਵਾਲੇ ਉਹ ਵਧਾਈਏ, ਐਪਲੀਕੇਸ਼ਨ ਲੈਣੀਆਂ ਘੱਟ ਕਰੀਏ ਤਾਂ ਜੋ ਕਿ ਕੋਈ ਅੱਜ ਅਪਲਾਈ ਕਰਦਾ ਤਾਂ ਵਿਦ ਇਨ ਰੀਜ਼ਨੇਬਲ ਟਾਈਮ ਉਹਨਾਂ ਦੀ ਫੈਮਿਲੀ ਆ ਜਿਹੜੀ ਰੀਜੁਨਾਈਟ ਆ ਜਿਹੜੀ ਉਹ ਹੋ ਜਾਵੇ ਤੇ ਉਹਦੇ ਚ ਫਿਰ ਉਹਨਾਂ ਨੇ ਐਪਲੀਕੇਸ਼ਨ ਦੀ ਘਟਾ ਦਿੱਤੀ ਦਰ।
ਹਾਂਜੀ 2011 ਤੋਂ ਲੈ ਕੇ 14 ਤੱਕ ਬਿਲਕੁਲ ਨੀ ਕੋਈ ਇਨਟੇਕ ਕੀਤੀ, ਪਰ ਉਹੀ ਸਾਲ ਨੇ ਜੇ ਆਪਾਂ ਦੇਖੀਏ ਜਿੱਥੇ ਵੱਧ ਤੋਂ ਵੱਧ ਲੋਕ ਪਹੁੰਚੇ
ਤਾਂ ਜੋ ਕਿ ਪੁਰਾਣੀਆਂ ਐਪਲੀਕੇਸ਼ਨ ਕਲੀਅਰ ਕੀਤੀਆਂ
ਜਾਣ ਕਲੀਅਰ ਕੀਤੇ ਜਾਣ
ਤੇ ਹੁਣ ਜਦੋਂ 1,67,000 ਤੋਂ ਜਦੋਂ ਕੰਜ਼ਰਵੇਟਿਵ ਗਈ ਹੈ ਹਾਰੀ ਹੈ ਉਦੋਂ ਕਿੰਨੀਆਂ ਐਪਲੀਕੇਸ਼ਨ ਬਚ ਗਈਆਂ ਸੀ ਇਹਨਾਂ ਦੀਆਂ?
ਉਦੋਂ ਜਿਹੜਾ ਨੰਬਰ ਸੀ ਉਹ ਡਾਊਨ ਟੂ ਤਕਰੀਬਨ 85,000 ਦੇ ਨੇੜੇ ਆ ਚੁੱਕਿਆ ਸੀਗਾ ਜੀ, ਕਿਉਂਕਿ ਹਰ ਐਪਲੀਕੇਸ਼ਨ ਸਕਸੈਸ
ਲਾਸਟ ਆਈ ਥਿੰਕ ਇਟ ਵਾਸ ਨਾਟ 26,000 ਦੇ ਕੀ
ਉਹ ਹੁਣ ਜਿਹੜੇ ਬਚਦੇ ਨੇ ਉਹ ਨੰਬਰਸ ਨਹੀਂ ਇਸ ਵੇਲੇ ਜਿਹੜੀਆਂ ਪੈਂਡਿੰਗ ਨੇ
ਜੀ ਜੀ ਉਹਨਾਂ ਨੇ ਕੁੱਲ ਲਿਆ ਕੇ 26,000 ਦੇ ਉੱਤੇ ਐਪਲੀਕੇਸ਼ਨ ਲੈ ਆਉਂਦੇ।
ਬਿਲਕੁਲ ਜੀ, ਪਰ ਇਹਦੇ ਨਾਲ ਹੁਣ ਇੱਕ
ਉਹਨਾਂ ਨੇ ਐਪਲੀਕੇਸ਼ਨ ਲੈਣੀ ਹੈ ਕਿੰਨੀਆਂ ਕੀਤੀਆਂ ਹੋਈਆਂ ਸਨ ਕਿ ਅਸੀਂ ਸਿਰਫ ਇੰਨੀਆਂ ਐਪਲੀਕੇਸ਼ਨ ਲਵਾਂਗੇ?
ਜਦੋਂ 14 ਚ ਖੋਲਿਆ ਗਿਆ ਉਦੋਂ 5,000 ਸੀ, 15 ਚ ਵੀ 5,000 ਸੀ, ਫਿਰ 10,000 ਕੀਤਾ ਗਿਆ ਪਿਛਲੇ ਸਾਲ, 10,000
ਆ ਕੇ ਲਿਬਰਲ ਨੇ ਕੀਤਾ, ਫਿਰ 17,000
ਹਾਂਜੀ 17,500 ਐਤਕੀ
ਐਪਲੀਕੇਸ਼ਨਾਂ ਦਾ ਨੰਬਰ ਵਧਾ ਦਿੱਤਾ।
ਬਿਲਕੁਲ,
ਪਰ ਜਿਹੜਾ ਐਕਚੁਅਲ ਪੇਰੈਂਟਸ ਦਾ ਨੰਬਰ ਹੈ ਉਹ ਹਾਲੇ ਘੱਟ ਹੈ ਉਹਨਾਂ ਦਾ।
ਬਿਲਕੁਲ ਜੀ, ਕਿਉਂਕਿ ਇਹ ਰਿਫਲੈਕਟ ਨਹੀਂ ਕਰਦਾ, ਇਹ ਟਰੂ ਸੈਂਸ ਚ ਰਿਫਲੈਕਟ ਨਹੀਂ ਕਰਦਾ। ਹੁਣ ਮੇਰੇ ਕੋਲ ਜੇ ਅਰਜ਼ੀਆਂ ਆਈਆਂ ਮੰਨ ਲਓ 20,000 ਤੇ ਮੈਂ ਬੁਲਾਉਣੇ ਲੋਕੀ ਸਿਰਫ 20,000, ਇਹ ਉਹਦੇ ਚ ਇੱਕ ਅਰਜ਼ੀ ਚ ਇੱਕ ਬੰਦਾ ਹੈ ਨੀ ਜੀ। ਜੇ ਇੱਕ ਅਰਜ਼ੀ ਚ ਇੱਕ ਬੰਦਾ ਨਹੀਂ ਹੋਊਗਾ ਤਾਂ 2 ਬੰਦੇ ਹੋਣਗੇ ਘੱਟੋ ਘੱਟ, ਹਸਬੈਂਡ ਵਾਈਫ ਹੋ ਸਕਦੇ ਨੇ ਜੀ, ਬੱਚਾ ਵੀ ਹੋ ਸਕਦਾ। ਸੋ ਐਟ ਐਨ ਐਵਰੇਜ ਉਹ ਕਰੀਏ, ਸੋ ਜੇ 40,000 ਲੋਕਾਂ ਨੂੰ ਆਪਾਂ ਇਨਟੇਕ ਕਰ ਲਿਆ, ਬੁਲਾਉਣੇ ਆਪਾਂ 20 ਨੇ, ਤਾਂ ਫਿਰ ਉਹਦੇ ਨਾਲ ਨੰਬਰ ਨੇ ਜਿਹੜੇ ਉਹ ਚਲੇ ਜਾਣਗੇ। ਹੁਣ ਸਿਮਿਲਰ ਸਿਚੁਏਸ਼ਨ ਐਤਕੀ ਦੇ ਜੇ ਪ੍ਰੈਜੈਂਟ ਸਿਨੈਰੀਓ ਨੂੰ ਆਪਾਂ ਐਨਾਲਾਈਜ਼ ਕਰੀਏ, ਇੱਕ ਵਰਡ ਹੈਗਾ ਜੀ ਜਿਹਨੂੰ ਹਾਲੇ ਤੱਕ ਕਲੀਅਰਲੀ ਨਹੀਂ ਸਮਝਾ ਸਕੇ ਮੈਂ, ਐਕਚੁਅਲ ਤੁਹਾਨੂੰ ਜਿਹੜੀ ਵਰਡਿੰਗ ਹੈ ਉਹ ਪੜ੍ਹ ਕੇ ਸੁਣਾਉਣਾ ਹੈਗਾ। ਉਹਦੇ ਵਿੱਚ ਕਿਹਾ ਕਿ ਜਿਹੜਾ ਫਾਰਮ ਹੈਗਾ ਇਹ ਉਦੋਂ ਤੱਕ ਖੁੱਲ੍ਹਾ ਰਹੂਗਾ ਜਿਹੜਾ ਇਨਟੇਕ ਫਾਰਮ ਹੈ ਜਦੋਂ ਤੱਕ ਸਾਡੇ ਕੋਲ ਸਪੈਸੀਫਿਕ ਨੰਬਰ ਆਫ ਜਿਹੜੇ ਫਾਰਮਸ ਨਹੀਂ ਆ ਜਾਂਦੇ। ਹੁਣ ਸਪੈਸੀਫਿਕ ਕੀ ਹੈ ਅਗਰਵਾਲ ਸਾਹਿਬ? ਇਹਦੇ ਉੱਤੇ ਸਰਕਾਰ ਨੇ ਹਾਲੇ ਕਲੈਰੀਫਿਕੇਸ਼ਨ ਨਹੀਂ ਦਿੱਤੀ ਹੈਗੀ, ਕਿਉਂਕਿ ਜਦੋਂ ਹੁਣ 28 ਤਰੀਕ ਨੂੰ ਅਰਜ਼ੀਆਂ ਖੁੱਲ੍ਹਣੀਆਂ ਨੇ ਜੀ, ਉਸ ਵੇਲੇ ਇੱਕ ਲਿੰਕ ਆਉਣਾ ਹੈਗਾ, ਉਹ ਲਿੰਕ ਆਉਣ ਦੇ ਨਾਲ ਜਿਹੜਾ ਤੁਸੀਂ ਆਪਦੀ ਐਕਸਪ੍ਰੈਸ਼ਨ ਆਫ ਇੰਟਰਸਟ ਫਾਰਮ ਹੈਗਾ, ਇੰਟੈਂਟ ਫਾਰਮ ਹੈ, ਉਹ ਤੁਸੀਂ ਦਾਖਲ ਕਰ ਸਕੋਗੇ ਤੇ ਉਦੋਂ ਤੱਕ ਖੁੱਲ੍ਹਾ ਰਹੂ ਸਰਕਾਰ ਦੇ ਮੁਤਾਬਕ ਜਦੋਂ ਤੱਕ ਉਹਨਾਂ ਕੋਲ ਸਪੈਸੀਫਿਕ ਨੰਬਰ ਆਫ ਫਾਰਮਸ ਨਹੀਂ ਆ ਜਾਂਦੇ। ਹੁਣ ਸਪੈਸੀਫਿਕ ਨੰਬਰ ਕੀ ਹੈ ਇਹਨੂੰ ਕਲੈਰੀਫਾਈ ਨਹੀਂ ਕੀਤਾ, ਸਪੈਸੀਫਿਕ ਨੰਬਰ 40,000 ਹੈ, ਸਪੈਸੀਫਿਕ ਨੰਬਰ 60,000 ਹੈ, ਸਪੈਸੀਫਿਕ ਨੰਬਰ ਸਿਰਫ 20,000 ਹੈ, ਇਹ ਕਲੈਰੀਫਾਈ ਨਹੀਂ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਫਿਰ ਜਦ ਸਾਡੇ ਕੋਲ ਫਾਰਮ ਆ ਜਾਣਗੇ ਫਿਰ ਦੇਖਾਂਗੇ ਅਸੀਂ ਵੀ ਕੰਪਲੀਟ ਨੇ, ਉਦੋਂ ਬਾਅਦ ਅਸੀਂ ਇਨਵੀਟੇਸ਼ਨ ਅਪਲਾਈ ਜਿਹੜੇ ਲੋਕਾਂ ਨੂੰ ਇਨਵਾਈਟ ਕਰਨ ਭੇਜਣਾ ਸ਼ੁਰੂ ਕਰਨਗੇ, ਫਿਰ ਅਸੀਂ ਉਦੋਂ ਤੱਕ ਅਰਜ਼ੀਆਂ ਲੈਂਦੇ ਰਹਾਂਗੇ ਜਦੋਂ ਤੱਕ ਸਾਡੇ ਕੋਲ 20,000 ਕੰਪਲੀਟ ਐਪਲੀਕੇਸ਼ਨ ਨਹੀਂ ਆ ਜਾਂਦੀਆਂ। ਸੋ ਪਹਿਲੇ 2 ਸਟੈਪਸ ਦੇ ਵਿੱਚੋਂ ਅਨਸਪੈਸੀਫਿਕ ਨੰਬਰਸ ਹੈਗੇ ਨੇ, ਇੱਕ ਤਾਂ ਕਿੰਨੇ ਫਾਰਮ ਲੈਣੇ ਨੇ, ਇਹਦੇ ਤੋਂ ਕੋਈ ਨਹੀਂ, ਉਹ ਕਿਹਾ ਸਪੈਸੀਫਿਕ ਨੰਬਰ ਹੈ, ਸਪੈਸੀਫਿਕ ਨੰਬਰ ਹੈ, ਦੱਸੋ ਅਸੀਂ ਕਿੰਨੇ ਲੈਣੇ ਨੇ। ਤੇ ਦੂਜਾ ਅਸੀਂ ਉਦੋਂ ਫਿਰ ਜਿਹੜੇ ਸਪੈਸੀਫਿਕ ਨੰਬਰ ਨੇ ਉਹਨਾਂ ਦੇ ਵਿੱਚੋਂ ਜਿਹੜੇ ਕੰਪਲੀਟ ਹੋਣਗੇ ਅਸੀਂ ਉਹਨਾਂ ਨੂੰ ਇਨਵਾਈਟ ਭੇਜਾਂਗੇ, ਤੇ ਉਦੋਂ ਤੱਕ ਐਪਲੀਕੇਸ਼ਨ ਲੈਂਦੇ ਰਹਾਂਗੇ ਕਿ ਜਦੋਂ ਤੱਕ ਪੂਰੀਆਂ ਨਹੀਂ ਹੋ ਜਾਂਦੀਆਂ। ਇਹਦਾ ਮਤਲਬ ਹੈ ਕਿ ਉਹ 20,000 ਜਾਂ ਤੋਂ ਜ਼ਿਆਦਾ ਲੋਕਾਂ ਨੂੰ ਇਨਵਾਈਟ ਭੇਜਣਗੇ ਜੀ। ਇਹਦਾ ਮਤਲਬ ਇਹੀ ਹੈ, ਕਿਉਂਕਿ ਜੇ ਪਿਛਲੇ ਸਾਲ ਦੇ ਸਟੈਟਿਸਟਿਕਸ ਨੂੰ ਆਪਾਂ ਦੇਖੀਏ, ਜਦੋਂ 10,000 ਐਪਲੀਕੇਸ਼ਨ ਦਾ ਸਿਨੈਰੀਓ ਸੀ, ਉਦੋਂ ਮੈਂ KTIP ਕੀਤਾ ਸੀ, ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ। ਉਹਦੇ ਵਿੱਚ ਮੈਂ ਪੁੱਛਿਆ ਸੀ ਸਵਾਲ ਕਿ ਕਿੰਨੇ ਲੋਕਾਂ ਨੇ ਅਪਲਾਈ ਕੀਤਾ, ਕਿੰਨੇ ਲੋਕਾਂ ਨੂੰ ਤੁਸੀਂ ਇਨਵਾਈਟ ਭੇਜਿਆ, ਫਿਰ ਕਿੰਨੇ ਲੋਕਾਂ ਦੀਆਂ ਪੂਰੀਆਂ ਐਪਲੀਕੇਸ਼ਨ ਆਈਆਂ, ਤੇ ਦੂਜੀ ਵਾਰੀ ਕਿੰਨੇ ਲੋਕਾਂ ਨੂੰ ਇਨਵਾਈਟ ਭੇਜਿਆ। ਤੋ ਉੱਥੇ ਜਿਹੜਾ ਪਹਿਲੇ ਕੁਐਸਚਨ ਦਾ ਜਵਾਬ ਸੀ ਕਿ 95,000 ਲੋਕਾਂ ਨੇ ਜਿਹੜਾ ਉਹ ਅਪਲਾਈ ਕੀਤਾ ਸੀ, ਤੇ ਉਹਦੇ ਚੋਂ ਅਸੀਂ 10,000 ਲੋਕਾਂ ਨੂੰ ਇਨਵਾਈਟ ਭੇਜਿਆ ਸੀਗਾ। ਉਹਦੇ ਵਿੱਚੋਂ ਸਿਰਫ 5,500 ਲੋਕਾਂ ਨੇ ਪੂਰੀਆਂ ਐਪਲੀਕੇਸ਼ਨ ਕੀਤੀਆਂ, ਹੁਣ 5,500 ਰਹਿ ਗਏ। ਫਿਰ ਅਸੀਂ ਦੁਬਾਰੇ ਫਿਰ 6,500 ਲੋਕਾਂ ਨੂੰ ਦੁਬਾਰਾ ਇਨਵਾਈਟ ਭੇਜਿਆ, ਤੇ ਜਿਨ ਚੋਂ ਸਿਰਫ 3,900 ਲੋਕਾਂ ਨੇ ਅਪਲਾਈ ਕਰਿਆ। ਸੋ ਟੈਕਨੀਕਲੀ 10,000 ਐਪਲੀਕੇਸ਼ਨ ਉਸ ਸਾਲ ਪੂਰੀਆਂ ਹੋਈਆਂ ਹੀ ਨਹੀਂ ਸੀਗੀਆਂ। ਹੁਣ ਐਤਕੀ ਵੀ ਜੇ ਸਪੈਸੀਫਿਕ ਨੰਬਰ ਨਹੀਂ ਰਹਿਣਗੇ ਤਾਂ ਇਹਦੇ ਵਿੱਚ ਵੀ ਇੱਕ ਭੁਲੇਖਾ ਪਾਊ ਸਿਚੁਏਸ਼ਨ ਹੈਗੀ ਹੈ। ਸੋ ਹਾਲੇ ਵੀ ਜਿਵੇਂ ਜਿਵੇਂ ਸਰਕਾਰ ਦੀ ਕੋਸ਼ਿਸ਼, ਉਹ ਟਰਾਈ ਟੂ ਕਰੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹਾਲੇ ਤੱਕ ਵੀ ਕੋਈ ਸਪੈਸੀਫਿਕ ਕਰੈਕਸ਼ਨ ਹੈ ਜਿਹੜੀ ਉਹ ਇਨ ਫੁੱਲ ਡਿਸਕਲੋਜ਼ਰ ਸਾਹਮਣੇ ਨਹੀਂ ਆ ਰਹੀ। ਪਰ ਅਪਾਰਟ ਫਰੋਮ ਦੈਟ, ਗਰੇਵਾਲ ਸਾਹਿਬ, ਜਿਹੜੇ ਵੀ ਲੋਕਾਂ ਨੇ ਅਪਲਾਈ ਕਰਨਾ ਜੀ ਹੁਣ, ਉਹਨਾਂ ਲਈ ਬਹੁਤ ਇੰਪੋਰਟੈਂਟ ਹੈਗਾ ਕਿ ਜਿਹੜਾ ਐਤਕੀ ਇੱਕ ਚੇਂਜ ਕੀਤਾ ਗਿਆ, ਉਹ ਚੇਂਜ ਇਹ ਹੈਗਾ ਕਿ ਉਹਨਾਂ ਨੇ ਜਿਹੜਾ ਕੈਨੇਡੀਅਨ ਆਇਡੈਂਟੀ ਡਾਕੂਮੈਂਟ ਅਪਲੋਡ ਕਰਨਾ, ਤੇ ਮੇਕ ਸ਼ੋਰ ਕਰਨਾ ਕਿ ਉਹ ਆਇਡੈਂਟੀ ਡਾਕੂਮੈਂਟ ਉਹੀ ਹੋਵੇ ਜਦੋਂ ਉਹਨਾਂ ਨੇ ਐਪਲੀਕੇਸ਼ਨ ਕਰਨੀ ਹੈ, ਤਾਂ ਸੇਮ ਹੋਣਾ ਚਾਹੀਦਾ, ਕਿਉਂਕਿ ਉਸ ਨੰਬਰ ਨੂੰ ਲਿੰਕ ਕਰਨਾ, ਚਾਹੇ ਉਹ ਸਰਟੀਫਿਕੇਟ ਹੈ ਸਿਟੀਜ਼ਨਸ਼ਿਪ ਦਾ, ਜਾਂ ਬਰਥ ਸਰਟੀਫਿਕੇਟ ਹੈ, ਜਾਂ PR ਕਾਰਡ ਹੈ, ਚਾਹੇ ਲੈਂਡਿੰਗ ਡਾਕੂਮੈਂਟ ਹੈ, ਪਰ ਉਹ ਸੇਮ ਹੋਣਾ ਚਾਹੀਦਾ। ਤੇ ਮੇਕ ਸ਼ੋਰ ਕਰਨ ਕਿ ਉਹ 2.5 MB ਤੋਂ ਵੱਡੀ ਫਾਈਲ ਨਹੀਂ ਹੋਣੀ ਚਾਹੀਦੀ, ਨਹੀਂ ਉਹ ਅਪਲੋਡ ਹੀ ਨਹੀਂ ਹੋਊਗੀ, ਤੇ ਸਪੈਸੀਫਿਕ ਫਾਰਮੈਟ ਦਿੱਤੇ ਗਏ ਨੇ। ਸੋ ਇਹਦੀ ਜ਼ਿਆਦਾ ਜਾਣਕਾਰੀ ਲਈ ਸਾਨੂੰ ਕਾਲ ਕਰਨਾ ਚਾਹੁੰਦੇ ਹੋ ਜੀ 905-670-4444, 905-670-4444।
ਥੈਂਕ ਯੂ ਸੋ ਮਚ, ਤੁਸੀਂ ਇਹ ਸਾਰਾ ਸਰਚ ਮੇਲੇ ਕੀਤੀ, ਇਹਦੇ ਬਾਰੇ ਤੁਸੀਂ ਆ ਕੇ ਆਪਣਾ ਬਿਜ਼ਨਸ ਪ੍ਰਮੋਟ ਕਰਕੇ ਜਾ ਸਕਦੇ ਸੀਗੇ। ਕਾਰਨ ਇਹਨਾਂ ਨੂੰ ਸਾਰੀ ਇਹ ਗੱਲਬਾਤ ਤੁਹਾਡੇ ਨਾਲ ਕਰਨ ਦਾ ਇਹੀ ਸੀਗਾ ਕਿ ਇਸ ਨਵਾਂ ਸਾਲ ਜਦੋਂ ਸ਼ੁਰੂ ਹੋਇਆ, ਸਾਡੇ ਬਹੁਤ ਸਾਰੇ ਮੈਂਬਰ ਪਾਰਲੀਮੈਂਟਸ ਨੇ ਆਪਣੇ ਆਫਿਸ ਦੇ ਵਿੱਚ ਓਪਨ ਹਾਊਸਿਸ ਰੱਖੇ, ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਗਏ ਅਤੇ ਉਹਨਾਂ ਨੂੰ ਇਹ ਭਾਸ਼ਣ ਦਿੱਤੇ ਗਏ, ਦੇਖੋ ਜੀ ਅਸੀਂ ਮਾਪਿਆਂ ਨੂੰ ਬੁਲਾਉਣ ਦੇ ਲਈ ਇੰਨੀਆਂ ਐਪਲੀਕੇਸ਼ਨਾਂ ਖੋਲ੍ਹਤੀਆਂ, ਇੰਨੀਆਂ ਐਪਲੀਕੇਸ਼ਨਾਂ ਖੋਲ੍ਹਤੀਆਂ, ਤੁਹਾਡੇ ਸਾਰੇ ਮਾਪੇ ਹੁਣ ਇੱਥੇ ਆ ਜਾਣਗੇ, ਨੰਬਰ ਤੁਹਾਡੇ ਸਾਹਮਣੇ ਨੇ, ਐਕਸਪਰਟਸ ਨੇ ਦੱਸੇ ਨੇ, ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਪਏ ਨੇ, ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ। ਜਿਹੜੇ ਕਹਿੰਦੇ ਨੇ ਕਿ ਕੰਜ਼ਰਵੇਟਿਵ ਇਮੀਗ੍ਰੈਂਟਸ ਨੂੰ ਘੱਟ ਬੁਲਾਉਂਦੇ ਨੇ, ਉਹ ਜਾ ਕੇ ਖੁਦ ਇਹ ਨੰਬਰ ਦੇਖ ਸਕਦੇ ਨੇ। ਮੈਂ ਕੋਈ ਕੰਜ਼ਰਵੇਟਿਵ ਦਾ ਬੁਲਾਰਾ ਨਹੀਂ ਹੈ, ਪਰ ਫੈਕਟ ਕਲੀਅਰ ਕਰਨਾ ਮੇਰਾ ਇਸ ਪਲੇਟਫਾਰਮ ਤੋਂ ਮਕਸਦ ਹੈ ਤੁਹਾਡੇ ਲਈ। ਸੋ ਸਮਾਂ ਸਮਾਪਤੀ ਵੱਲ ਹੈ, ਸੁਖਵਿੰਦਰ ਨਾਲ ਹੋਣਾ ਤੋਂ ਮੈਂ ਮਾਫ਼ੀ ਚਾਹਾਂਗਾ, ਅੱਜ ਉਹਨਾਂ ਦਾ ਸਮਾਂ ਸੀਗਾ, 2 ਮਿੰਟ ਉਹਨਾਂ ਨੇ ਵੀ ਗੱਲਬਾਤ ਕਰਨੀ ਸੀ, ਉਹਨਾਂ ਨੂੰ ਹੁਣ ਮੈਂ ਕੱਲ੍ਹ ਨੂੰ ਆਉਣੇ ਲਵਾਂਗਾ। ਸੋ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੁਖਵਿੰਦਰ ਨਾਲ ਉਹਨਾਂ ਦਾ ਨੰਬਰ ਹੈ 6479591800 6479591800। ਦਿਓ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Inspired by the past, informed by the present, and aspiring towards the future, introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. 4 pixelated glass block mountains with a central courtyard and 200,000 square feet of luxury retail. Be part of the most talked about project in Toronto. Homes starting from the mid-700s. Register now for priority access. KingToronto.com. Inspired by the past, informed by the present, and aspiring towards the future, introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. four pixelated glass block mountains with a central courtyard and 200,000 square feet of luxury retail. Be part of the most talked about project in Toronto. Home starting from the mid 700s.
Real estate ki kisi bhi zarurat ke liye call kijiye 6478986245 6478-6245 Cityscape Real Estate ki.
आरिफा मुजफ्फर को call करो.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS लॉयर्स नु कॉल करो 416-655-2000
अभी जिन्नों में